चारत छांग उजार मैं विचरत हो तो अयाल कूप गिरायो बेनवा तिन देखियो तित काल।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत दीन दयाल बाणी गुरु गुरु है बाणी विच बाणी अमृत सारे गुरबाणी कहे सेवक जन मानै प्रतख गुरु निस्तारे। तन तन श्री गुरु ग्रंथ साहिब सच्चे पातशाह दे पावन पवित्र चरणा विच संध्या वखत दे सजे दवाना च हाजरियां भर के नेता प्रति गुरु चरणा च जुड़ के श्री गुर प्रताप सूरज ग्रंथ दी लड़ीवार कथा आप समूह माई भाई सरवण कर रहे। माता सुंदरी जी दे अंतले समय दा कुछ प्रसंग भाई संतोख सिंह जी लिख रहे ने, जो माता दा पालिया होया पालक पुत्र सी अजीत सिंह, जो माता जी तो पहला बगावत करके बागी होया, बादशाह ने उस वक्त जदों आख्या कि तेनू अपना धर्म छड़ना पाएगा तो उस वक्त अपने केस भी कतल कर दते प्राण बचाउन वास्ते। तो माता सुंदरी नू इस गल का पता लगा तो माता जी ने इनू बिदावा दे दिता, यानी कि हुक्मनामा जारी कर दिता भी यह साडे मत्थे ना लगे। दा घर छड के माता जी बाहर आ गए। दिल्ली दी संगत ने बेनती की महाराज माता जी साडा इहदे च की दोष है कि तुसी सानू छड के चले जे, असी तुहाडे वास्ते एक वखरा मकान बना देने। तो दिल्ली दी संगत ने रल के माता जी वास्ते एक नवा मकान तैयार किया और आग्या की माता ने कि अजीत सिंह साडे मत्थे ना लगे। अजीत सिंह दा गुजारा तंग हो गया माया तो बिना, फिर माता कोल बेनतियां भेजण लगा। माता दा मन फिर दया च आ गया। माता जी ने आख्या साडे दरवाजे तक आ जाया करे, अंदर आउण दी इजाजत नहीं और जो नू चाहिदा है दरवाजे तो मंग के लै जाया करे। तो इन्हें रोज आना, रस्ते विच एक बेनवे फकीर ने इहदे कोलों पैसे मंगने ने, एक रुपया नू दान देना। रोज वांगू एक दिन इन्हें उन्हूं दो पैसे दान दिते तो पिछे पिछे तुर पिया, दो पैसे उन्हें नहीं लए, कहिंदा मैं तां एक रुपया ही लैना है। सारा दिन इहदे नाल तुरदा रहा ते फिर बुरे भले बोल बोलने उस बेनवे फकीर ने शुरू कर दिते। अजीत सिंह नूं गुस्सा लगा, दिल्ली तो बार बार एकांत विच गया सी, उह भी पिछे पिछे नाल नाल दे साथियां नूं कहा इहनूं कतल करके खूह च सुट दिओ। उसे वक्त इहदे नाल दे कुछ साथियां ने बेनवे फकीर नूं पकड़िया ते पकड़ के कतल करके खूह च सुट दिता। जदों रात हो गई बेनवे फकीर दे चेले वेखण लगे भी साडा फकीर वापस नहीं मुड़िया, लभदे ने भालदे ने, अद्धी रात तक लभदे रहे पर वह फकीर नहीं मिलिया। आखिरकार अगले दिन भी लभदे रहे ते किसे ने दस्या कि बेनवा फकीर तां कल अजीत सिंह दे पिछे पिछे टुरिया जांदा सी, जिहड़े अजीत सिंह दे नाल दे साथी सन उन्हां नूं आ के पुछिया, उन्हां भी कोई जवाब नहीं दिता। पर यह जिहड़ा कतल कीता सी बेनवे फकीर दा उगड़ के सामने आ गया। आओ जिवें उहदी सजा अजीत सिंह नूं भुगतनी पई ये सारा इतिहास सरवण करिए। धन गुरु ग्रंथ साहिब दे चरणां विच हाजरी लवाउण वास्ते आखिए जी सतनाम
श्री वाहे गुरु साहिब जीओ,
सतनाम श्री
वाहे गुरु साहिब जीओ, दोहेरा ਚਾਰਤ ਛਾਂਗ ਉਜਾੜ ਮੈਂ ਵਿਚਰਤ ਹੋ ਤੋ ਅਯਾਲ।
ਅਯਾਲੀ ਇੱਕ ਆਜੜੀ ਬਾਹਰ ਉਜਾੜ ਦੇ ਵਿੱਚ ਕਿਤੇ ਬੱਕਰੀਆਂ ਚਾਰ ਰਿਹਾ ਸੀ।
ਕੋਪ ਗਿਰਾਇਓ ਬੇਨਵਾ ਤਿੰਨ ਦੇਖਿਓ ਤਿਸਕਾਲ।
ਜਿਸ ਵਕਤ ਅਜੀਤ ਸਿੰਘ ਦੇ ਸਾਥੀਆਂ ਨੇ ਉਸ ਬੇਨਵੇ ਫਕੀਰ ਨੂੰ ਕਤਲ ਕਰਕੇ ਖੂਹ ਚ ਸੁੱਟਿਆ ਸੀ ਨਾ, ਉਸ ਵਕਤ ਉਹ ਜਿਹੜਾ ਅਯਾਲੀ ਸੀ ਬਾਹਰ ਹੀ ਜੰਗਲ ਚ ਫਿਰਦਾ ਸੀ ਭੇਡਾਂ ਬੱਕਰੀਆਂ ਚਾਰਦਾ। ਉਹਨੇ ਉਸ ਵੇਲੇ ਵੇਖ ਲਿਆ ਵੀ ਇਹ ਬੇਨਵੇ ਫਕੀਰ ਨੂੰ ਕੱਟ ਕੇ ਕਤਲ ਕਰਕੇ ਖੂਹ ਚ ਸੁੱਟ ਰਹੇ ਨੇ।
ਚੋਪਈ ਪਿਖਿਓ ਬੇਨਵਾ ਖੋਜਨ ਕਰੈ।
ਉਧਰ ਜਿਹੜੇ ਉਹਦੇ ਚੇਲੇ ਸਨ ਬੇਨਵੇ ਫਕੀਰ ਦੇ, ਉਹ ਉਸ ਬੇਨਵੇ ਫਕੀਰ ਨੂੰ ਲੱਭ ਰਹੇ ਨੇ, ਭਾਲ ਰਹੇ ਨੇ।
ਹਰਤ ਸ਼ੋਕ ਫਿਰੈ
ਮਨ ਵਿੱਚ ਬੜਾ ਡਾਢਾ ਸ਼ੋਕ ਧਾਰਨ ਕਰਕੇ ਕਿ ਸਾਡਾ ਫਕੀਰ ਕਿੱਥੇ ਚਲਾ ਗਿਆ। ਇਧਰ ਉਧਰ ਫਿਰਦੇ ਨੇ, ਸੱਜੇ ਖੱਬੇ ਲੱਭਦੇ ਫਿਰਦੇ ਹਨ।
ਤੂਹੇ ਬਤਾਵੋ ਕਹਿਤੇ ਆਲੇ ਪ੍ਰਾਣ ਹਾਨ ਕਰ ਦੀਨ ਸਕਾਲੇ।
ਆਜੜੀ ਸੀ ਉਹਨੇ ਉਹਨਾਂ ਚੇਲਿਆਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਚੇਲਿਆਂ ਨੂੰ ਕਹਿੰਦਾ ਮੈਂ ਤੁਹਾਨੂੰ ਦੱਸਦਾ ਕਿ ਤੁਹਾਡਾ ਫਕੀਰ ਬੇਨਵਾ ਕਿੱਥੇ ਹੈ, ਉਹ ਨਹੀਂ ਹੁਣ ਤੁਹਾਨੂੰ ਲੱਭਣਾ ਕਿਉਂਕਿ ਕੱਲ ਉਹਦੇ ਪ੍ਰਾਣ ਕਤਲ ਕਰ ਦਿੱਤੇ ਗਏ ਨੇ, ਕੱਲ ਉਹਦੀ ਹੱਤਿਆ ਕਰ ਦਿੱਤੀ ਗਈ ਹੈ।
ਸਿੰਘਣ ਤੇ ਮੈਂ ਡਰੋਂ ਬਡੇਰਾ।
ਅਜੀਤ ਸਿੰਘ ਦੇ ਨਾਲ ਜਿਹੜੇ ਉਹਦੇ ਸਾਥੀ ਸਿੰਘ ਨੇ ਉਹਨਾਂ ਤੋਂ ਮੈਨੂੰ ਬੜਾ ਡਰ ਆਉਂਦਾ ਹੈ, ਬੜਾ ਭੈ ਆਉਂਦਾ ਹੈ।
ਨਹੀਂ ਬਚਾਏ ਹੋਏ ਗੁਰ ਮੇਰਾ,
ਕਿਤੇ ਮੇਰੀ ਗੱਲ ਨਾ ਬਾਹਰ ਨਿਕਲ ਜਾਏ ਕਿਉਂਕਿ ਜੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਤੁਹਾਨੂੰ ਦੱਸਿਆ ਤੇ ਫਿਰ ਮੇਰਾ ਬਚਾ ਨਹੀਂ ਹੋਣਾ।
ਜਾਂ ਤੇ ਮੈਂ ਨਾ ਕਰਤ ਬਤਾਵਨ।
ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਨਹੀਂ ਸੀ ਦੱਸ ਰਿਹਾ, ਪ੍ਰਗਟ ਕਰਕੇ ਨਹੀਂ ਸੀ ਦੱਸ ਰਿਹਾ।
ਸੰਧਿਆ ਪ੍ਰਾਤੇ ਅਚਾਨਕ ਕਾਮਨ,
ਪਤਾ ਨਹੀਂ ਕਿਹੜੇ ਵੇਲੇ ਉਹ ਸਿੰਘ ਆ ਜਾਣ ਤੇ ਸ਼ਾਮ ਸਵੇਰੇ ਮੈਨੂੰ ਮਾਰ ਕੇ ਮੁਕਾ ਜਾਣ।
ਤੀਰ ਬੇਨਵੇ ਦਈ ਕਨੇਰੇ ਹਮ ਸਭ ਰਹਿ ਸੰਗ ਹੀ ਤੇਰੇ।
ਹੋਰ ਬੇਨਵੇ ਫਕੀਰ ਸੀ ਉਹਦੇ ਚੇਲੇ, ਉਹ ਇਹਨੂੰ ਅਜਾਲੀ ਨੂੰ ਆਜੜੀ ਨੂੰ ਕਹਿਣ ਲੱਗੇ ਵੀ ਤੂੰ ਫਿਕਰ ਨਾ ਕਰ, ਹੌਸਲਾ ਕਰ, ਧੀਰਜ ਰੱਖ, ਤੇਰੀ ਜਾਨ ਨੂੰ ਨਹੀਂ ਅਸੀਂ ਕੁਝ ਹੋਣ ਦਿੰਦੇ, ਅਸੀਂ ਤੇਰੇ ਨਾਲ ਰਵਾਂਗੇ, ਤੇਰੇ ਨਾਲ ਰਹਿ ਕੇ ਤੇਰੀ ਰੱਖਿਆ ਕਰਾਂਗੇ।
ਕਾਰਨ ਦੇ ਨਹੀਂ ਕਿਸ ਬਾਤ,
ਅਸੀਂ ਤੈਨੂੰ ਕਿਸੇ ਵੀ ਤਰੀਕੇ ਨਾਲ ਕਿਸੇ ਨੂੰ ਵੀ ਮਾਰਨ ਨਹੀਂ ਦੇਵਾਂਗੇ।
ਰੱਖਿਆ ਕਰਤ ਰਹਿ ਦਿਨ ਰਾਤ,
ਔਰ ਰਾਤ ਦਿਨ ਅਸੀਂ ਤੇਰੀ ਰਾਖੀ ਕਰਾਂਗੇ, ਤੈਨੂੰ ਬਚਾਵਾਂਗੇ।
ਦਿਉ ਦਿਲਾਸਾ ਸਰ ਪ੍ਰਕਾਰ।
ਇਸ ਤਰ੍ਹਾਂ ਇਹਨਾਂ ਨੇ ਉਸ ਆਜੜੀ ਨੂੰ ਅਯਾਲੀ ਨੂੰ ਦਿਲਾਸਾ ਦਿੱਤਾ, ਹੌਸਲਾ ਦਿੱਤਾ।
ਸੋਲੇ ਗਮਨਿਆਂ ਵਿੱਚ ਉਜਾਰ,
ਉਹ ਅਯਾਲੀ ਕਹਿੰਦਾ ਚਲੋ ਫਿਰ ਮੈਂ ਤੁਹਾਨੂੰ ਦੱਸਦਾ ਤੁਹਾਡਾ ਫਕੀਰ ਕਿਸ ਜਗ੍ਹਾ ਤੇ ਮਾਰ ਕੇ ਸੁੱਟਿਆ। ਅਯਾਲੀ ਨੂੰ ਟਿਕਾਣਾ ਪਤਾ ਸੀ, ਖੂਹ ਦਾ ਪਤਾ ਸੀ, ਉੱਥੇ ਉਹਨਾਂ ਨਾਲ ਦੇ ਜਿੰਨੇ ਬੇਨਵੇ ਫਕੀਰ ਸਨ ਹੋਰ ਉਹਨਾਂ ਨੂੰ ਨਾਲ ਲੈ ਕੇ ਗਿਆ ਹੈ।
ਜਿਸ ਥਲ ਮਾਰ ਕੋਪ ਮੈਂ ਡਾਰਾ ਮਰਿਓ ਮਰਿਓ ਤੇ ਸਬਨ ਨਿਆਰਾ।
ਜਿਸ ਜਗ੍ਹਾ ਤੇ ਉਸ ਬੇਨਵੇ ਫਕੀਰ ਨੂੰ ਮਾਰ ਕੇ ਕਤਲ ਕਰਕੇ ਖੂਹ ਚ ਸੁੱਟਿਆ ਹੋਇਆ ਸੀ, ਆਜੜੀ ਨੇ ਉਹ ਜਗ੍ਹਾ ਆ ਕੇ ਉਹਨਾਂ ਦੂਸਰੇ ਫਕੀਰਾਂ ਨੂੰ ਵਿਖਾ ਦਿੱਤੀ। ਉਹਨਾਂ ਨੇ ਵੇਖਿਆ ਵੀ ਉਹਨਾਂ ਦਾ ਜਿਹੜਾ ਮਹੰਤ ਹੈ, ਉਹਨਾਂ ਦਾ ਜਿਹੜਾ ਉਹ ਬੇਨਵਾ ਫਕੀਰ ਹੈ, ਉਹ ਮਰਿਆ ਪਿਆ ਹੋਇਆ ਹੈ।
ਮਿਲ ਕਰ ਬਿੰਦਨ ਤਬੈ ਨਿਕਾਰਾ।
ਉਸ ਵੇਲੇ ਇਹਨਾਂ ਨੇ ਸਾਰਿਆਂ ਨੇ ਰਲ ਕੇ ਉਹਦੀ ਜਿਹੜੀ ਲੋਥ ਸੀ, ਉਹਦਾ ਜਿਹੜਾ ਮੁਰਦਾ ਸਰੀਰ ਸੀ, ਉਹ ਖੂਹ ਦੇ ਵਿੱਚੋਂ ਬਾਹਰ ਕੱਢਿਆ ਹੈ।
ਯੋ ਉਠਾਏ ਰੋਰ ਬੋ ਡਾਰਾ।
ਔਰ ਜਿਵੇਂ ਬੇਨਵੇ ਫਕੀਰਾਂ ਦਾ ਸੁਭਾਅ ਹੁੰਦਾ, ਰੋਲਾ ਬਹੁਤ ਜ਼ਿਆਦਾ ਪਾਉਂਦੇ ਨੇ, ਉਹਦੀ ਲੋਥ ਕੱਢ ਕੇ ਖੂਹ ਦੇ ਵਿੱਚੋਂ ਉੱਚੀ ਉੱਚੀ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ।
ਸੁਰ ਮੈਂ ਨਰ ਮਿਲ ਗਏ ਸਮਝਾਏ।
ਜਦੋਂ ਇਹਨਾਂ ਨੇ ਰੋਲਾ ਪਾਇਆ ਉੱਚੀ ਉੱਚੀ ਆਵਾਜ਼ ਦੇ ਵਿੱਚ, ਤੇ ਜਿਹੜੇ ਦਿੱਲੀ ਨਗਰ ਦੇ ਹੋਰ ਲੋਕ ਸਨ ਇਹਨਾਂ ਦੀ ਆਵਾਜ਼ ਸੁਣ ਕੇ ਆ ਕੇ ਇਕੱਠੇ ਹੋ ਗਏ।
ਦੇਖਤ ਬੋਲਤ ਸੰਗ ਸਿਧਾਏ।
ਉਹਨਾਂ ਦੇ ਨਾਲ ਵੇਖਦਿਆਂ ਸੁਣਦਿਆਂ ਬੋਲਦੇ ਉਹ ਸਾਰੇ ਇਕੱਠੇ ਹੋ ਕੇ ਇਹਨਾਂ ਦੇ ਨਾਲ ਚੱਲ ਪਏ।
ਪਾਇਓ ਜਾਏ ਦੁਰਗ ਕੇ ਪੌਰ।
ਇਹਨਾਂ ਕੀ ਕੀਤਾ, ਉਹ ਜਿਹੜਾ ਮਰਿਆ ਹੋਇਆ ਬੇਨਵਾ ਫਕੀਰ ਸੀ ਉਹਦੀ ਜਿਹੜੀ ਲੋਥ ਸੀ ਉਹ ਲੈ ਕੇ ਜਿਹੜਾ ਬਾਦਸ਼ਾਹ ਦਾ ਕਿਲਾ ਸੀ ਕਿਲੇ ਦੇ ਦਰਵਾਜ਼ੇ ਦੇ ਕੋਲ ਲਿਆ ਕੇ ਰੱਖ ਦਿੱਤੀ।
ਮਿਲੇ ਹਜ਼ਾਰੋਂ ਮਾਚੇ ਹਰੂਰ,
ਹਜ਼ਾਰਾਂ ਦੀ ਗਿਣਤੀ ਚ ਉੱਥੇ ਲੋਕ ਇਕੱਠੇ ਹੋ ਗਏ। ਬੜਾ ਰੌਲਾ ਮਚਿਆ, ਬੜਾ ਸ਼ੋਰ ਮਚਿਆ ਕਿ ਦਿਨ ਦਿਹਾੜੇ ਕਤਲ ਹੋ ਗਿਆ।
ਜਿਤਕ ਬੇਨਵੇਪੁਰ ਮੈਂ ਤਬੈ,
ਦਿੱਲੀ ਵਿੱਚ ਸੈਂਕੜਿਆਂ ਦੀ ਗਿਣਤੀ ਚ ਬੇਨਵੇ ਫਕੀਰ ਸੀ, ਉਹ ਸਾਰੇ ਆ ਗਏ ਇਕੱਠੇ ਹੋ ਕੇ ਕਿ ਸਾਡਾ ਸਾਥੀ ਮਾਰਿਆ ਇਹਨਾਂ ਨੇ। ਉਹ ਸਾਰੇ ਇਕੱਠੇ ਹੋ ਕੇ ਆ ਗਏ ਪੁਕਾਰ ਕਰਨ ਵਾਸਤੇ, ਉੱਚੀ ਉੱਚੀ ਪੁਕਾਰਾਂ ਕਰਦੇ ਨਾਲੇ ਰੋਂਦੇ ਨੇ।
ਦੌੜ ਦੌੜ ਮਿਲ ਕੇ ਤੈ ਤਵੈ,
ਦੌੜ ਦੌੜ ਕੇ ਭੱਜ ਭੱਜ ਕੇ ਇਕੱਠੇ ਹੋ ਕੇ ਆਉਂਦੇ ਹਨ।
ਪਾਤਸ਼ਾਹ ਡਿੱਗ ਕਰੀ ਪੁਕਾਰ, ਦਇਓ ਬੇਨਵਾ ਸਿੰਘਨ ਮਾਰ।
ਬਾਦਸ਼ਾਹ ਦੇ ਕੋਲ ਇਹਨਾਂ ਨੇ ਪੁਕਾਰ ਕੀਤੀ। ਪੁਕਾਰ ਕਰਦਿਆਂ ਕਹਿੰਦੇ, ਬਾਦਸ਼ਾਹ ਸਾਡਾ ਬੇਨਵਾ ਫਕੀਰ ਸਿੰਘਾਂ ਨੇ ਮਾਰ ਦਿੱਤਾ ਹੈ। ਅਜੀਤ ਸਿੰਘ ਦੇ ਜਿਹੜੇ ਸਾਥੀ ਸਿੱਖ ਨੇ, ਸਿੰਘ ਨੇ, ਉਹਨਾਂ ਨੇ ਸਾਡਾ ਬੇਨਵਾ ਫਕੀਰ ਕਤਲ ਕਰ ਦਿੱਤਾ ਹੈ।
ਨਿਆਉ ਲੇਂਗੇ ਕੈਦਰ ਮਰੈ,
ਅਸੀਂ ਜਾਂ ਤਾਂ ਤੇਰੇ ਕੋਲੋਂ ਇਨਸਾਫ ਲਵਾਂਗੇ ਕਿ ਸਾਡਾ ਇਨਸਾਫ ਕੀਤਾ ਜਾਵੇ, ਜੇ ਤੂੰ ਸਾਡਾ ਇਨਸਾਫ ਨਾ ਕੀਤਾ ਤੇ ਅਸੀਂ ਸਾਰੇ ਤੇਰੇ ਦਰਵਾਜ਼ੇ ਤੇ ਆਪਣੇ ਪ੍ਰਾਣ ਤਿਆਗ ਕੇ ਮਰ ਜਾਵਾਂਗੇ।
ਤਬ ਲੋ ਖਾਨ ਪਾਨ ਨਾ ਕਰੈ,
ਉਦੋਂ ਤੱਕ ਅਸੀਂ ਖਾਨ ਪਾਨ ਨਹੀਂ ਕਰਾਂਗੇ, ਭੁੱਖੇ ਧਿਆਏ ਇੱਥੇ ਤੇਰੇ ਦਰਵਾਜ਼ੇ ਤੇ ਬੈਠੇ ਰਹਾਂਗੇ।
ਅਰੇ ਪੌਰੇ ਆ ਗਏ ਅਰਰਾਵੈ,
ਔਰ ਤੇਰੇ ਦਰਵਾਜ਼ੇ ਤੇ ਖਲੋਤੇ ਅਰੜਾਉਂਦੇ ਰਵਾਂਗੇ, ਰੋਂਦੇ ਕੁਰਲਾਉਂਦੇ ਰਹਾਂਗੇ, ਕੀਰਨੇ ਪਾਉਂਦੇ ਰਹਾਂਗੇ।
ਅੰਤ ਉੱਚੀ ਧੁਨੀ ਸੁਣਾਵੇ,
ਇਹ ਤਾਂ ਉੱਚੀ ਉੱਚੀ ਆਵਾਜ਼ ਵਿੱਚ ਚੀਕਦੇ ਨੇ ਬੇਨਵੇ, ਪਿੱਟਦੇ ਨੇ ਆਪਣੇ ਸਰਾਂ ਨੂੰ, ਛਾਤੀਆਂ ਨੂੰ, ਔਰ ਉੱਚੀ ਉੱਚੀ ਆਵਾਜ਼ ਸੁਣਾ ਕੇ ਅੰਦਰ ਮਹਿਲ ਤੱਕ, ਬਾਦਸ਼ਾਹ ਤੱਕ ਪਹੁੰਚਦੀ ਕਰਦੇ ਨੇ।
ਅਜੋਗ ਬਾਤ ਪਹਿਚਾਨੀ,
ਉੱਧਰ ਬਾਦਸ਼ਾਹ ਨੇ ਸੋਚਿਆ ਤੇ ਵੇਖਿਆ ਵੀ ਇਹ ਤਾਂ ਅਯੋਗ ਗੱਲ ਹੈ, ਇਹ ਯੋਗ ਨਹੀਂ ਹੈ।
ਡਰੇ ਨਾ ਮੁਝਤੇ ਕੀ
ਵੇਖੋ, ਇੰਨਾ ਦਿਲ ਵੱਧ ਗਿਆ ਉਹਨਾਂ ਸਿੰਘਾਂ ਦਾ ਕਿ ਮੇਰੇ ਰਾਜ ਦੇ ਵਿੱਚ ਜਿੱਥੇ ਮੇਰਾ ਸਿੱਕਾ ਚੱਲਦਾ, ਮੇਰੀ ਬਾਦਸ਼ਾਹੀ ਚੱਲਦੀ ਹੈ, ਉੱਥੇ ਉਹਨਾਂ ਨੇ ਮੇਰਾ ਡਰ ਨਹੀਂ ਮੰਨਿਆ, ਮੇਰਾ ਭੈ ਨਹੀਂ ਮੰਨਿਆ ਤੇ ਬੇਨਵਾ ਫਕੀਰ ਕਤਲ ਕਰ
ਦਿੱਤਾ।
ਇਹਦੀ ਸਜ਼ਾ ਤਾਂ ਅਜੀਤ ਸਿੰਘ ਨੂੰ ਦੇਣੀ ਚਾਹੀਦੀ ਹੈ, ਇਹਦੀ ਤਾੜਨਾ ਤਾਂ ਅਜੀਤ ਸਿੰਘ ਨੂੰ ਕਰਨੀ ਚਾਹੀਦੀ ਹੈ।
ਛੋਟੇ ਸੁਖੇਨ ਜੋ ਖਤਾ ਅਗਾਰੀ,
ਜਿਹੜੀ ਖਤਾ ਉਹਨੇ ਭੁੱਲ ਪਹਿਲਾਂ ਕੀਤੀ ਸੀ, ਪਹਿਲਾਂ ਤਾਂ ਸੌਖੇ ਢੰਗ ਨਾਲ ਛੁੱਟ ਗਿਆ ਸੀ, ਪਰ ਹੁਣ ਨਹੀਂ ਛੱਡਣ ਯੋਗ, ਹੁਣ ਨਹੀਂ ਉਹਨੂੰ ਤਿਆਗਣਾ, ਹੁਣ ਤਾਂ ਉਹਨੂੰ ਦੰਡ ਦੇਣਾ ਹੀ ਪਵੇਗਾ।
ਸੁਣ ਉਮਰਾਵਨ ਕੀ ਨੇ ਉਚਾਰਨ,
ਇਹਦੇ ਜਿਹੜੇ ਨਾਲ ਦੇ ਉਮਰਾਵ ਅਫਸਰ ਵਜ਼ੀਰ ਸਨ, ਉਹ ਸੁਣ ਕੇ ਬੋਲੇ ਬਾਦਸ਼ਾਹ ਨੂੰ, ਕਹਿਣ ਲੱਗੇ,
ਫਿਰ ਸਹਿਲੇ ਤੇ ਬੀਚ ਬਜ਼ਾਰਨ,
ਕਹਿਣ ਲੱਗੇ ਬਾਦਸ਼ਾਹ ਸਲਾਮਤ, ਅਜੀਤ ਸਿੰਘ ਤਾਂ ਇੱਥੇ ਏਦਾਂ ਫਿਰਦਾ ਜਿਵੇਂ ਉਹੀ ਦਿੱਲੀ ਦਾ ਰਾਜਾ ਹੋਵੇ, ਉਹੀ ਦਿੱਲੀ ਦਾ ਬਾਦਸ਼ਾਹ ਹੋਵੇ, ਉਹ ਤਾਂ ਸਾਰੇ ਦਿੱਲੀ ਦੇ ਬਾਜ਼ਾਰਾਂ ਵਿੱਚ ਸੈਲ ਕਰਦਾ ਫਿਰਦਾ,
ਸੰਗ ਚੜੈ ਸੱਠ ਕੇ ਸਵਾਰ,
ਉਹਦੇ ਨਾਲ 60 ਕ ਘੋੜ ਸਵਾਰ ਸਿਪਾਹੀ ਜਿਹੜੇ ਸ਼ਸਤਰ ਧਾਰੀ ਨੇ ਨਾਲ ਚੜਦੇ ਨੇ ਜਦੋਂ ਚੜ ਕੇ ਜਾਂਦਾ।
ਉੱਚ ਆਵਾਜ਼ ਨਕੀਬ ਉਚਾਰ,
ਔਰ ਅੱਗੇ ਅੱਗੇ ਜਿਹੜੇ ਨਕੀਬ ਨੇ ਉਹ ਉੱਚੀ ਆਵਾਜ਼ ਦੇ ਵਿੱਚ ਉਹਦਾ ਜਸ ਕਰਦੇ ਜਾਂਦੇ ਨੇ, ਉਹਦੀ ਵਡਿਆਈ ਕਰਦੇ ਜਾਂਦੇ ਨੇ, ਉਹਦੇ ਸੋਹਲੇ ਗਾਉਂਦੇ ਜਾਂਦੇ ਹਨ।
ਵੇਖੋ ਪੂਰੀ ਬਤਰਾਸ ਨਾ ਮੰਨਾ,
ਔਰ ਕਹਿੰਦੇ ਉਹਦਾ ਉਹ ਕਿਸੇ ਦਾ ਤਰਾਸ ਨਹੀਂ ਮੰਨਦਾ, ਉਹ ਕਿਸੇ ਦਾ ਡਰ ਨਹੀਂ ਮੰਨਦਾ, ਵੇਖੋ ਇਹਨੇ ਹੁਣ ਕਿੱਡਾ ਨਿਡਰ ਹੋ ਕੇ ਮਾੜਾ ਕੰਮ ਕੀਤਾ, ਬੇਨਵਾ ਫਕੀਰ ਮਾਰ ਦਿੱਤਾ।
ਵੇਖੋ ਪੂਰੀ ਬਤਰਾਸ ਨਾ ਮੰਨਾ, ਦੂਰ ਹੋਏ ਚੈ ਦੋਂਦੇ ਉਠਾਨਾ,
ਵੇਖੋ ਬਾਦਸ਼ਾਹ ਸਲਾਮਤ, ਇੱਥੇ ਹਾਲੇ ਤਾਂ ਆਪਣੇ ਨਗਰ ਵਿੱਚ ਵਸਦਾ ਤੇ ਡਰ ਨਹੀਂ ਮੰਨਦਾ, ਜੇ ਕਿਤੇ ਇੱਥੋਂ ਬਾਹਰ ਚਲਾ ਗਿਆ, ਕਿਤੇ ਹੋਰ ਨਗਰ ਵਿੱਚ ਚਲਾ ਗਿਆ, ਉੱਥੇ ਜਾ ਕੇ ਤਾਂ ਇਹ ਫਤੂਰ ਪਾ ਕੇ ਰੱਖ ਦੇਗਾ, ਇਹ ਸਾਡੇ ਖਿਲਾਫ ਬਗਾਵਤ ਕਰਕੇ ਰੱਖ ਦੇਵੇਗਾ।
ਪਕੜ ਸਜ਼ਾਏ ਦੀ ਜੀ ਹੈ ਗਾਡੇ
ਕਰਕੇ, ਬਾਦਸ਼ਾਹ ਸਲਾਮਤ ਤੁਹਾਨੂੰ ਚਾਹੀਦਾ ਇਹਨੂੰ ਫੜ ਕੇ ਇਹਨੂੰ ਸਜ਼ਾ ਦਿੱਤੀ ਜਾਵੇ, ਇਹਨੂੰ ਤਾੜਨਾ ਕੀਤੀ ਜਾਵੇ, ਭਾਰੀ ਤੋਂ ਭਾਰੀ ਸਜ਼ਾ ਦਿੱਤੀ ਜਾਵੇ
ਔਰ ਗਰੂਰਤਾ ਬਾਡੀ
ਕਿਉਂਕਿ ਇਹਦੇ ਅੰਦਰ ਬੜਾ ਗਰੂਰ ਵਧਿਆ ਹੋਇਆ ਬੜਾ ਹੰਕਾਰ ਵਧਿਆ ਹੋਇਆ
ਸੁਣਤ ਸ਼ਾਹ ਤਬ ਹੁਕਮੇ ਉਚਾਰਾ
ਇਹ ਸੁਣ ਕੇ ਬਾਦਸ਼ਾਹ ਨੇ ਉਸੇ ਵਕਤ ਹੁਕਮ ਕੀਤਾ
ਤੁਰਨ ਪਹੁੰਚੋ ਸਦਨ ਮਜਾਰਾ
ਜਾਓ ਸਿਪਾਹੀ ਕੁਝ ਇਕੱਠੇ ਹੋ ਕੇ ਛੇਤੀ ਨਾਲ ਉਹਦੇ ਘਰ ਪਹੁੰਚੋ ਅਜੀਤ ਸਿੰਘ ਦੇ ਘਰ ਜਾਓ
ਪੱਟ ਸੋ ਹੱਥ ਬੰਨਦੇ ਅਗਵਾਰ
ਔਰ ਉਹਦੀ ਕੱਪੜੇ ਦੇ ਨਾਲ ਹੱਥ ਬੰਨ ਕੇ ਉਹਨੂੰ ਮੇਰੇ ਕੋਲ ਲੈ ਕੇ ਆਓ
ਆਵੇ ਘਰੇ ਕੁਹਾੜੀ ਡਾਰ
ਔਰ ਆਪਣੇ ਗਲ ਦੇ ਵਿੱਚ ਕੁਹਾੜੀ ਪਾ ਕੇ ਆਵੇ ਇਹ ਸਜ਼ਾ ਸੀ ਉਸ ਸਮੇਂ ਦੀ ਕੁਹਾੜੀ ਪਾ ਕੇ ਗਲ ਵਿੱਚ ਆਉਣ ਦਾ ਮਤਲਬ ਹੁੰਦਾ ਸੀ ਵੀ ਮੇਰੀ ਕੁਹਾੜੀ ਤੁਹਾਡੇ ਹੱਥ ਵਿੱਚ ਹੈ ਚਾਹੇ ਮਾਰ ਲਓ ਤੇ ਚਾਹੇ ਬਚਾ ਲਓ ਕਹਿੰਦੇ ਉਹਨੂੰ ਕਹੋ ਨਾਲੇ ਉਹਦੇ ਹੱਥ ਕੱਪੜੇ ਨਾਲ ਬੰਨੋ ਤੇ ਗਲ ਦੇ ਵਿੱਚ ਉਹਦੇ ਕੁਹਾੜੀ ਪਾ ਕੇ ਮੇਰੇ ਕੋਲ ਲੈ ਕੇ ਆਓ
ਉਚਿਤ ਸਜ਼ਾਏ ਹੋਏ ਹੈ ਤਾਹੀ
ਫਿਰ ਉਹਨੂੰ ਅਸੀਂ ਉਚਿਤ ਸਜ਼ਾ ਦੇਵਾਂਗੇ ਜਿਹੜੀ ਸਜ਼ਾ ਸਾਡੇ ਦਿਲ ਵਿੱਚ ਦਿਮਾਗ ਵਿੱਚ ਆਵੇਗੀ ਉਹ ਸਜ਼ਾ ਦੇਵਾਂਗੇ
ਆਨੋ ਜਾਏ ਦੇਰ ਹੈ ਨਾਏ
ਬਿਨਾਂ ਦੇਰੀ ਤੋਂ ਉਹਨੂੰ ਲਿਆਓ ਫੜ ਕੇ ਮੇਰੇ ਕੋਲ ਦੇਰੀ ਨਾ ਕਰੋ
ਸੁਣ ਕੇ ਨਰ ਦੋਰੇ ਤਬ ਦੋਏ
ਬਾਦਸ਼ਾਹ ਦੀ ਇਹ ਗੱਲ ਸੁਣ ਕੇ ਦੋ ਕੁ ਸਿਪਾਹੀ ਜਿਹੜੇ ਸਨ ਬਾਦਸ਼ਾਹ ਕੋਲੋਂ ਦੌੜ ਕੇ ਅਜੀਤ ਸਿੰਘ ਵੱਲ ਗਏ
ਬੈਠੇ ਜਾਏ ਪਹੁੰਚੇ ਸੋਏ
ਜਿੱਥੇ ਅਜੀਤ ਸਿੰਘ ਬੈਠਾ ਸੀ ਉਹਦੇ ਕੋਲ ਚੱਲ ਕੇ ਆਏ ਇਹਦੇ ਕੋਲ ਚੱਲ ਕੇ ਪਹੁੰਚੇ ਨੇ
ਹੁਕਮ ਸ਼ਾਹ ਕੋ ਕਯੋ ਕਠੋਰ
ਔਰ ਬਾਦਸ਼ਾਹ ਦਾ ਜਿਹੜਾ ਹੁਕਮ ਸੀ ਬੜੀ ਸਖਤੀ ਦੇ ਨਾਲ ਅਜੀਤ ਸਿੰਘ ਨੂੰ ਸੁਣਾਇਆ
ਨਿਕਸੋ ਚਲੋ ਦੁਰਗ ਕੀ ਔਰ
ਕਹਿਣ ਲੱਗੇ ਸੁਣੋ ਅਜੀਤ ਸਿੰਘ ਆਪਣੀ ਜੇ ਭਲਾ ਚਾਹੁੰਦਾ ਤਾਂ ਹੁਣੇ ਹੀ ਇੱਥੋਂ ਛੇਤੀ ਨਾਲ ਆਪਣੇ ਘਰ ਦੇ ਵਿੱਚੋਂ ਨਿਕਲ ਕੇ ਸਾਡੇ ਨਾਲ ਅੱਗੇ ਅੱਗੇ ਲੱਗ ਕੇ ਚੱਲ ਪਏ
ਤੇ ਬੇਨਵਾ ਸ਼ਹਿਰ ਬੇਨਵਾ ਸ਼ਹਿਰ ਸਾਇਓ
ਬੇਨਵਾ ਫਕੀਰ ਮਾਰਿਆ ਇਹ ਗੱਲ ਸੁਣ ਕੇ ਬਾਦਸ਼ਾਹ ਬੜਾ ਗੁੱਸੇ ਵਿੱਚ ਹੈ ਬਾਦਸ਼ਾਹ ਦੇ ਮਨ ਵਿੱਚ ਬਹੁਤ ਜ਼ਿਆਦਾ ਕ੍ਰੋਧ ਹੈ ਤੇਰੇ ਪ੍ਰਤੀ
ਗੁਨਾਹਗਾਰ ਤੂੰ ਨਿਕਟ ਬੁਲਾਇਓ
ਤੂੰ ਗੁਨਾਹਗਾਰ ਹੈ ਅਪਰਾਧੀ ਆ ਬੇਨਵੇ ਫਕੀਰ ਦਾ ਕਾਤਲ ਹੈ ਇਸ ਕਰਕੇ ਬਾਦਸ਼ਾਹ ਨੇ ਤੈਨੂੰ ਆਪਣੇ ਕੋਲ ਸੱਦਿਆ ਆਪਣੇ ਕੋਲ
ਬੁਲਾਇਆ ਕਰ ਥਿਰਿਓ
ਇਹ ਸੁਣ ਕੇ ਅਜੀਤ ਸਿੰਘ ਬੜਾ ਡਰਿਆ ਬਹੁਤ ਜ਼ਿਆਦਾ ਭੈ ਭੀਤ ਹੋਇਆ ਤੇ ਘਰ ਦੇ ਵਿੱਚ ਹੀ ਥਿਰਿਆ ਰਿਹਾ
ਨਿਕਸ ਕਹਿ ਜਾਵਨ ਕਰਿਓ
ਇਹ ਨੀ ਗਿਆ ਨਾਲ ਇਹਨੇ ਨਾਲ ਜਾਣ ਵਾਸਤੇ ਨਾ ਕਰ ਦਿੱਤੀ ਤੇ ਨਾਲ ਨਹੀਂ ਗਿਆ
ਮੈਂ ਨਾ ਚਲੋ ਨਾ ਬੇਨਵ ਮਾਰਾ
ਕਹਿਣ ਲੱਗਾ ਮੈਂ ਨਹੀਂ ਜਾਂਦਾ ਬਾਦਸ਼ਾਹ ਕੋਲ ਮੈਂ ਨਹੀਂ ਬੇਨਵਾ ਫਕੀਰ ਮਾਰਿਆ ਏਦਾਂ ਅਜੀਤ ਸਿੰਘ ਹੁਣ ਕਹਿਣ ਲੱਗਾ ਕਹਿੰਦਾ ਮੈਂ ਨਹੀਂ ਜਾਣਾ ਬਾਦਸ਼ਾਹ ਕੋਲ ਨਾਲੇ ਜਿਹੜੇ ਬੇਨਵੇ ਫਕੀਰ ਨੂੰ ਮਾਰਨ ਦੀ ਗੱਲ ਕਰਦੇ ਉਹਨੂੰ ਮੈਂ ਨਹੀਂ ਮਾਰਿਆ
ਤੁਮਤ ਦੇਤ ਤੂਫਾਨੇ ਉਠਾਰਾ
ਤੁਸੀਂ ਮੇਰੇ ਤੇ ਤੁਮਤ ਲਾ ਰਹੇ ਹੋ ਮੇਰੇ ਤੇ ਝੂਠਾ ਇਲਜ਼ਾਮ ਲਾ ਰਹੇ ਹੋ
ਜਾਏ ਦੁਰਗ ਮੈਂ ਤਿਨੈ ਬਤਾਇਓ ਰਹੇ ਹਕਾਰ ਸੰਗ ਨਾ ਆਇਓ
ਔਰ ਜਾ ਕੇ ਦੁਰਗ ਦੇ ਵਿੱਚ ਕਿਲੇ ਚੋਂ ਸਿਪਾਹੀ ਵਾਪਸ ਗਏ ਜਾ ਕੇ ਬਾਦਸ਼ਾਹ ਨੂੰ ਆਖਿਆ ਬਾਦਸ਼ਾਹ ਅਸੀਂ ਕਹਿੰਦੇ ਰਹੇ ਪਰ ਅਜੀਤ ਸਿੰਘ ਨੇ ਤੇਰਾ ਹੁਕਮ ਨਹੀਂ ਮੰਨਿਆ ਉਹ ਸਾਡੇ ਨਾਲ ਚੱਲ ਕੇ ਨਹੀਂ ਆਇਆ
ਔਰ ਸ਼ਾਹ ਕੈ ਹੁਕਮ ਪਠਾਏ
ਬਾਦਸ਼ਾਹ ਨੇ ਦੁਬਾਰਾ ਫਿਰ ਇਹਨਾਂ ਨੂੰ ਹੁਕਮ ਕਰਕੇ ਭੇਜਿਆ
ਆਓ ਕਰਾਏ
ਔਰ ਕਹਿਣ ਲੱਗਾ ਵੀ ਜਾ ਕੇ ਕਹਿ ਦੇ ਵੀ ਜਿਹੜੀ ਤੂੰ ਸਫਾਈ ਦੇਣੀ ਹੈ ਇੱਥੇ ਆ ਕੇ ਦੇ ਕਿ ਜੇ ਤੂੰ ਮਾਰਿਆ ਜਾਂ ਨਹੀਂ ਮਾਰਿਆ ਇਹਦਾ ਇਨਸਾਫ ਇਹਦਾ ਨਿਆ ਮੈਂ ਕਰਾਂਗਾ ਇੱਥੇ ਮੇਰੇ ਕੋਲ ਚੱਲ ਕੇ ਆ
ਨਿਸ਼ਚੈ ਸੱਚ ਝੂਠ ਜਬ ਹੋਏ
ਆ ਕੇ ਮੈਂ ਨਿਆ ਕਰਾਂਗਾ ਜੇ ਤੂੰ ਆਵੇਂਗਾ ਕਿ ਸੱਚ ਕੀ ਹੈ ਤੇ ਝੂਠ ਕੀ ਹੈ
ਬੂਝੈ ਭਲੋ ਉਗਾ ਜੇ ਕੋਈ
ਦੇਖਾਂਗਾ ਮੈਂ ਉਗਾਈ ਕੌਣ ਦਿੰਦਾ ਗਵਾਹੀ ਕੌਣ ਦਿੰਦਾ ਕੋਈ ਗਵਾਹੀ ਹੋਵੇਗੀ ਉਸ ਗਵਾਹਾਂ ਦੇ ਆਧਾਰ ਤੇ ਮੈਂ ਵੇਖਾਂਗਾ
ਸੁਣ ਕੇ ਗਏ ਜਾਏ ਸਮਝਾਇਓ
ਇਹ ਸੁਣ ਕੇ ਸਿਪਾਹੀ ਫਿਰ ਗਏ ਦੇ ਕੋਲ ਜਾ ਕੇ ਅਜੀਤ ਸਿੰਘ ਨੂੰ ਸਮਝਾਇਆ
ਹੱਥ ਨਾ ਕਰੋ ਤੁਝੇ ਨਿਕਟ ਬੁਲਾਇਓ
ਅਜੀਤ ਸਿੰਘ ਹੱਥ ਨਾ ਕਰ ਉਹ ਬਾਦਸ਼ਾਹ ਹੈ ਹਿੰਦੁਸਤਾਨ ਦਾ ਤੂੰ ਉਹਦਾ ਹੁਕਮ ਨਹੀਂ ਮੰਨ ਰਿਹਾ ਉਹਦੇ ਹੁਕਮ ਦੀ ਪਾਲਣਾ ਕਰ ਔਰ ਐਸਾ ਹੱਠ ਨਾ ਕਰ ਤੇ ਛੇਤੀ ਚੱਲ ਉਹਨੇ ਤੈਨੂੰ ਆਪਣੇ ਕੋਲ ਬੁਲਾਇਆ ਹੈ
ਸ਼ਾਹ ਕਹੇ ਸਭ ਨਿਰਣੈ ਕਰਕੇ
ਬਾਦਸ਼ਾਹ ਆਪੇ ਨਿਰਣਾ ਕਰਕੇ ਦੱਸੇਗਾ ਕਿ ਸੱਚ ਕੀ ਹੈ ਤੇ ਝੂਠ ਕੀ ਹੈ
ਸਾਚੂ ਲੇ ਵਡਾਈ ਫਿਰ ਕੇ
ਜਿਹੜਾ ਸੱਚਾ ਹੋਵੇਗਾ ਉਹਨੂੰ ਵਡਿਆਈ ਮਿਲਦੀ ਹੈ ਜੇ ਤੂੰ ਸੱਚਾ ਤੇ ਤੈਨੂੰ ਵੀ ਵਡਿਆਈ ਮਿਲੇਗੀ।
ਕਰ ਮੈਂ ਕਿਵ ਬੈਠਣ ਹੋਏ ਤੇਰੋ ਦੁਰਗ ਪੋਰ ਪਰ ਰੋਰ ਬਡੇਰੋ।
ਇੱਥੇ ਤੂੰ ਘਰ ਦੇ ਵਿੱਚ ਬੈਠਾ ਰਵੇਂ, ਤੇਰਾ ਇੱਥੇ ਘਰ ਵਿੱਚ ਬੈਠਣਾ ਕਿਵੇਂ ਬਣ ਸਕਦਾ, ਕਿਉਂਕਿ ਉਧਰ ਬਾਦਸ਼ਾਹ ਦੇ ਕਿਲੇ ਅੱਗੇ ਤਾਂ ਰੌਲਾ ਪਿਆ ਹੋਇਆ, ਸੈਂਕੜੇ ਬੇਨਬੇ ਫਕੀਰ ਇਕੱਠੇ ਹੋਏ ਕੀਰਨੇ ਪਾ ਰਹੇ ਨੇ, ਕੁਝ ਨਾ ਕੁਝ ਤਾਂ ਹੱਲ ਕਰਨਾ ਹੀ ਪਵੇਗਾ ਨਾ, ਕੁਝ ਨਾ ਕੁਝ ਨਿਆਂ ਇਨਸਾਫ ਤਾਂ ਕਰਨਾ ਹੀ ਪਵੇਗਾ।
ਭਲੋ ਚਾਹੇ ਜੇ ਆਪਣਾ ਕੈਸੇ,
ਤੂੰ ਆਪਣਾ ਭਲਾ ਚਾਹੁੰਦਾ ਅਜੀਤ ਸਿੰਘ,
ਮਾਨੋ ਕਹਿਓ ਕੈਸ ਹਮ ਜੈਸੇ,
ਜੋ ਅਸੀਂ ਕਹਿ ਰਹੇ ਹਾਂ ਤੂੰ ਉਹ ਸਤ ਕਰਕੇ ਭਲਾ ਕਰਕੇ ਮੰਨ ਕੇ ਸਾਡੇ ਨਾਲ ਚੱਲ ਪਏ।
ਨਾ ਇਹ ਤਾਂ ਸੈਨ ਆਨ ਕਰ ਗਏ,
ਨਹੀਂ ਤਾਂ ਫਿਰ ਬਾਦਸ਼ਾਹ ਦੀਆਂ ਫੌਜਾਂ ਆਉਣਗੀਆਂ, ਉਹ ਆਪੇ ਤੈਨੂੰ ਬੰਨ ਕੇ ਪਕੜ ਕੇ ਲੈ ਜਾਣਗੇ।
ਕਿਸ ਕੀ ਓਟ ਲੈ ਥਿਰ ਰਹਿ,
ਤੂੰ ਕਿਹਦਾ ਆਸਰਾ ਲਵੇਂਗਾ, ਕਿਹਦੀ ਓਟ ਲੈ ਕੇ ਬਚ ਕੇ ਰਹੇਗਾ।
ਸੁਣ ਕੇ ਸੁਣ ਅਜੀਤ ਸਿੰਘ ਨੇ ਮੰਨਾ,
ਇਹ ਸੁਣ ਕੇ ਅਜੀਤ ਸਿੰਘ ਫਿਰ ਨਹੀਂ ਮੰਨਿਆ।
ਗਮਨੋ ਨਹੀਂ ਜਵਾਬ ਬਕਾਨਾ,
ਇਹਨੇ ਜਵਾਬ ਦੇ ਦਿੱਤਾ, ਕਹਿੰਦਾ ਜੀ ਮੈਂ ਨੀ ਨਾਲ ਜਾਣਾ।
ਰਿਸ਼ੀ ਦੂਤ ਜੇ ਗਏ ਕਾਰਨ,
ਉਹ ਜਿਹੜੇ ਦੂਤ ਸਨ ਜਿਹੜੇ ਬੁਲਾਣ ਗਏ ਸੀ ਅਜੀਤ ਸਿੰਘ ਨੂੰ,
ਰਿਸ਼ੀ ਦੂਤ ਜੋ ਗਏ ਕਾਰਨ ਹਟੇ ਸ਼ਾਟਿਕ ਕੀਨੇ ਉਚਾਰਨ,
ਗੁੱਸੇ ਵਿੱਚ ਆ ਗਏ ਤੇ ਉਹ ਵਾਪਸ ਮੁੜ ਗਏ ਤੇ ਜਾ ਕੇ ਬਾਦਸ਼ਾਹ ਨੂੰ ਕਹਿਣ ਲੱਗੇ,
ਭਇਓ ਮਵਾਸੀ ਆਏ ਨਾ ਸੋ।
ਬਾਦਸ਼ਾਹ ਸਲਾਮਤ, ਉਹ ਤਾਂ ਆਕੀ ਹੋ ਗਿਆ, ਬਾਗੀ ਹੋ ਗਿਆ, ਚੱਲ ਕੇ ਨਹੀਂ ਆਇਆ।
ਮਿਲ ਸਮਝਾਏ ਰਹਿਣੇ ਕੋ,
ਉਹਨੂੰ ਅਸੀਂ ਸਮਝਾਉਂਦੇ ਰਹੇ ਪਰ ਉਹਨੇ ਸਾਡੀ ਗੱਲ ਨਹੀਂ ਮੰਨੀ।
ਮਾਤ ਨਿਕਟ ਨਾਲ ਭੇਜਿਓ ਭਲਾ, ਸ਼੍ਰੀ ਗੁਰੂ ਤੇਗ ਬਹਾਦਰ ਬਦਲਾ।
ਉਧਰ ਬਾਦਸ਼ਾਹ ਨੇ ਆਪਣਾ ਇੱਕ ਕੋਈ ਭਲਾ ਇਨਸਾਨ ਮਾਤਾ ਜੀ ਕੋਲ ਭੇਜਿਆ, ਮਾਤਾ ਜੀ ਜ਼ਿੰਮੇਵਾਰ ਸਨ, ਉਹਨਾਂ ਦਾ ਪਾਲਕ ਪੁੱਤਰ ਹੈ, ਤਾਂ ਬਾਦਸ਼ਾਹ ਨੇ ਇੱਕ ਭਲਾ ਇਨਸਾਨ ਮਾਤਾ ਜੀ ਦੇ ਕੋਲ ਭੇਜਿਆ ਤੇ ਮਾਤਾ ਜੀ ਕੋਲ ਭੇਜ ਕੇ ਆਖਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਬਦਲਾ ਹੈ,
ਖੂਨ ਪੁੱਤਰ ਤੁਮਰੇ ਕਰ ਦਿਓ।
ਉਹ ਜਿਹੜਾ ਬਦਲਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਸੀ ਇੱਥੇ ਬਾਦਸ਼ਾਹ ਨੇ, ਉਹ ਬਦਲਾ ਤੁਹਾਡੇ ਪੁੱਤਰ ਅਜੀਤ ਸਿੰਘ ਨੇ ਬੇਨਵਾ ਫਕੀਰ ਮਾਰ ਕੇ ਲੈ ਲਿਆ, ਇਹ ਗੱਲ ਤੁਸੀਂ ਕਹਿ ਦਿਓ। ਮਾਤਾ ਨੂੰ ਕਹਿੰਦਾ
ਸੋ ਬਖਸ਼ਿਓ ਕੋ ਹਮ ਲੈ ਲਿਓ,
ਤੁਸੀਂ ਇਹ ਕਹਿ ਦਿਓ ਮਾਤਾ ਜੀ ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਬਦਲਾ ਤੁਹਾਡਾ ਬੇਨਵਾ ਫਕੀਰ ਮਾਰ ਕੇ ਲੈ ਲਿਆ ਤੇ ਅਸੀਂ ਤੇਰੇ ਪੁੱਤਰ ਨੂੰ ਬਖਸ਼ ਦਿੰਦੇ ਹਾਂ, ਤੂੰ ਸਾਨੂੰ ਬਖਸ਼ ਦੇ। ਯਾਨੀ ਕਿ ਜਿਹੜੀ ਇਹ ਸਾਡੇ ਤੇ ਕਲੰਕ ਲੱਗਾ ਬਾਦਸ਼ਾਹੀ ਘਰਾਣੇ ਦੇ ਉੱਤੇ, ਇਹ ਕਲੰਕ ਵੀ ਸਾਡਾ ਲੱਥ ਜਾਏਗਾ।
ਕਹਿਓ ਮਾਤ ਮੈਂ ਲਿਖਿਓ ਵਿਦਾਵਾ,
ਮਾਤਾ ਜੀ ਨੇ ਆਖਿਆ ਵੀ ਇਹ ਕਿਵੇਂ ਹੋ ਸਕਦਾ। ਮਾਤਾ ਜੀ ਕਹਿੰਦੇ ਮੈਂ ਤਾਂ ਵਿਦਾਵਾ ਲਿਖਿਆ ਹੋਇਆ, ਉਹਨੂੰ ਆਪਣੇ ਕੋਲੋਂ ਬੇਦਖਲ ਕੀਤਾ ਹੋਇਆ।
ਪਾਲਕ ਤੁੱਤ ਜਿਉ ਨੇ ਭਾਵਾ,
ਮੇਰਾ ਪਾਲਕ ਪੁੱਤਰ ਸੀ ਤੇ ਮੈਂ ਉਹਨੂੰ ਤਗ ਦਿੱਤਾ, ਤਿਆਗ ਦਿੱਤਾ, ਉਹ ਮੈਨੂੰ ਨਹੀਂ ਸੀ ਪਾਉਂਦਾ।
ਸੋ ਬਦਲਾ ਲੈ ਮਹਿੰਗੇ ਔਰ ਜਾਂ ਹੋਏ ਲੈਬੇ ਕੀ ਠੌਰ।
ਕਹਿਣ ਲੱਗੇ ਜਿਹੜੀ ਰਹੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੇ ਬਦਲੇ ਦੀ, ਉਹ ਬਦਲਾ ਲੈਣ ਵਾਲੇ ਹੋਰ ਹੀ ਸਿੰਘ ਨੇ, ਜਦੋਂ ਲੋੜ ਹੋਵੇਗੀ ਉਹ ਆਪੇ ਬਦਲਾ ਲੈ ਲੈਣਗੇ ਜਿਨ੍ਹਾਂ ਨੇ ਲੈਣਾ। ਇਹ ਅਜੀਤ ਸਿੰਘ ਨੇ ਇੱਕ ਫਕੀਰ ਮਾਰ ਕੇ ਕਿਹੜਾ ਬਦਲਾ ਹੋਇਆ, ਜਿਹੜਾ ਬਦਲਾ ਲੈਣਾ ਉਹ ਬਦਲਾ ਲੈਣ ਵਾਲੇ ਵੀ ਆਉਣਗੇ, ਜਦੋਂ ਲੋੜ ਪਵੇਗੀ ਉਹ ਬਦਲਾ ਵੀ ਲੈਣਗੇ।
ਖਤਾ ਅਜੀਤ ਸਿੰਘ ਨੇ ਠਾਣੇ,
ਹੁਣ ਇਸ ਵਕਤ ਅਜੀਤ ਸਿੰਘ ਨੇ ਭੁੱਲ ਕੀਤੀ ਹੈ, ਅਪਰਾਧ ਉਹਨੇ ਕੀਤਾ ਹੈ।
ਸੋ ਤੁਮ ਜਾਣੋ ਕਹਿ ਉਹ ਜਾਣੇ,
ਹੁਣ ਉਹਦੇ ਵਾਸਤੇ ਚਾਹੇ ਤੁਸੀਂ ਜਾਣੋ ਤੇ ਚਾਹੇ ਉਹ ਜਾਣੇ, ਇਹਦੇ ਵਿੱਚ ਸਾਡਾ ਕੋਈ ਲੈਣ ਦੇਣ ਨਹੀਂ।
ਅਮਰੇ ਲਗਤੇ ਕਾਰਨ ਕੋਈ,
ਸਾਡੇ ਨਾਲ ਉਹਦਾ ਕੋਈ ਕੰਮ ਨਹੀਂ ਹੈ।
ਵਾਂਛਿਤ ਕਰੋ ਆਪ ਅਰਸੋਈ,
ਤੁਹਾਨੂੰ ਜੋ ਤੁਹਾਡੇ ਚਿੱਤ ਵਿੱਚ ਆਵੇ ਤੁਸੀਂ ਕਰੋ, ਜਿਵੇਂ ਤੁਹਾਡੀ ਮਰਜ਼ੀ ਆ ਉਸ ਤਰ੍ਹਾਂ ਕਰੋ।
ਸੁਣ ਕੇ ਸ਼ਾਹ ਕੋਪ ਕਰ ਭਾਰੋ,
ਬਾਦਸ਼ਾਹ ਨੇ ਜਦੋਂ ਮਾਤਾ ਦਾ ਇਹ ਸੁਨੇਹਾ ਸੁਣਿਆ ਤੇ ਸੁਣ ਕੇ ਬਾਦਸ਼ਾਹ ਵੀ ਗੁੱਸੇ ਵਿੱਚ ਆਇਆ।
ਸਭ ਮੈਂ ਬਿਦਤੀ ਕੋਪ ਵਿਚਾਰੋ,
ਸਾਰਿਆਂ ਵਿੱਚ ਇਹ ਗੱਲ ਬਿਦਤ ਹੋ ਗਈ ਔਰ ਬੜੇ ਗੁੱਸੇ ਵਿੱਚ ਜ਼ਾਹਰ ਤੌਰ ਤੇ ਬੋਲਿਆ ਬਾਦਸ਼ਾਹ।
ਦੋ ਪਲਟਨ ਪਹੁੰਚੈ ਇਸ ਕਾਲਾ ਲੜੈ ਲੜੋ ਨੈ ਕੈਸੇ ਟਾਲਾ।
ਦੋ ਪਲਟਣਾ ਫੌਜ ਦੀਆਂ ਭੇਜੋ ਹੁਣੇ ਇਸੇ ਵਕਤ, ਔਰ ਜੇ ਲੜੇ ਤੇ ਉਹਦੇ ਨਾਲ ਲੜੋ, ਤੇ ਜੇ ਨਾ ਲੜੇ ਤੇ ਫਿਰ ਉਹਨੂੰ ਬੰਨ ਕੇ ਗ੍ਰਿਫਤਾਰ ਕਰਕੇ ਮੇਰੇ ਕੋਲ ਲਿਆਓ।
ਜਾਓ ਪਕੜਿਓ ਜਾਏ ਨਾ ਮਾਰੋ,
ਜਦੋਂ ਤੱਕ ਉਹ ਪਕੜਿਆ ਨਾ ਜਾਏ ਉਦੋਂ ਤੱਕ ਉਹਨੂੰ ਮਾਰੋ।
ਭਿੜੇ ਆਪ ਹਥਿਆਰ ਪ੍ਰਹਾਰੋ,
ਜੇ ਭਿੜੇ ਤੇ ਫਿਰ ਸ਼ਸਤਰਾਂ ਦੇ ਪ੍ਰਹਾਰ ਕਰਕੇ ਉਹਨੂੰ ਮਾਰੋ।
ਪੱਛਣ ਸੈਨ ਚਲੀ ਤੈ ਆਏ,
ਪੱਛਣ ਉਸੇ ਵੇਲੇ ਬਾਦਸ਼ਾਹ ਦਾ ਹੁਕਮ ਸੁਣ ਕੇ ਦੋ ਪਲਟਣਾ ਫੌਜਾਂ ਦੀਆਂ ਚੜ ਕੇ ਆਈਆਂ।
ਸੁਣੀ ਅਜੀਤ ਸਿੰਘ ਠਹਿਰਾਏ,
ਅਜੀਤ ਸਿੰਘ ਨੇ ਜਦੋਂ ਸੁਣਿਆ ਵੀ ਫੌਜ ਆ ਗਈ ਚੜ ਕੇ ਮੈਨੂੰ ਫੜਨ ਲਈ, ਉਹ ਇੱਕ ਵਾਰੀ ਤਾਂ ਡਰ ਗਿਆ। ਅਜੀਤ ਸਿੰਘ ਥਰ ਹਰ ਕੰਬਣ ਲੱਗਾ।
ਸਿੰਘ ਸਕੇਲ ਮਸਲਤ ਕੀਨ,
ਇਹਨੇ ਨਾਲ ਦੇ ਸਾਥੀ ਸਿੰਘਾਂ ਨੂੰ ਇਕੱਠਿਆਂ ਕਰਕੇ ਉਹਨਾਂ ਨਾਲ ਸਲਾਹ ਕੀਤੀ,
ਅਬ ਤੋ ਜੰਗ ਕਰਨੀ ਚੀਨ।
ਹੁਣ ਤਾਂ ਆਪਾਂ ਨੂੰ ਜੰਗ ਹੀ ਕਰਨਾ ਚਾਹੀਦਾ, ਹੁਣ ਤਾਂ ਯੁੱਧ ਹੀ ਕਰਨਾ ਚਾਹੀਦਾ।
ਲੜ ਕਰ ਮਰੈ ਨਾ ਸੋ ਧਰਮ ਹਮਾਰਾ,
ਲੜ ਕੇ ਮਰਨਾ ਹੀ ਸਾਡਾ ਧਰਮ ਹੈ, ਲੜ ਕੇ ਮਰਨਾ ਸਾਨੂੰ ਹੁਣ ਚਾਹੀਦਾ ਹੈ।
ਗਿੱਦੜ ਮੌਤ ਮਰਨ ਬੁਰਿਆਰਾ,
ਗਿੱਦੜਾਂ ਦੀ ਮੌਤ ਮਰਨਾ, ਕਾਇਰਾਂ ਦੀ ਮੌਤ ਮਰਨਾ ਤਾਂ ਬੁਰੀ ਮੌਤ ਹੁੰਦੀ ਹੈ।
ਇਤਿਆਦ ਕਹਿ ਕਹਿ ਕਰ ਗਾਡੂ,
ਇਹ ਤਾਂ ਬਹੁਤ ਜ਼ਿਆਦਾ ਇਹਨੇ ਨਾਲ ਦੇ ਸਾਥੀਆਂ ਨਾਲ ਸਲਾਹ ਕਰਕੇ ਪੱਕਾ ਕਰ ਲਿਆ।
ਇਤਲੇ ਆਯੁਧ ਠਾਂਡੂ,
ਔਰ ਸ਼ਸਤਰ ਗ੍ਰਹਿਣ ਕਰਕੇ ਲੜਨ ਵਾਸਤੇ ਖਲੋ ਗਏ ਤਿਆਰ ਬਰ ਤਿਆਰ ਹੋ ਕੇ।
ਜਬੈ ਫੌਜ ਜਾਨੀ ਨੀਅਰ ਆਈ,
ਜਦੋਂ ਬਾਦਸ਼ਾਹ ਦੀਆਂ ਫੌਜਾਂ ਇਹਨਾਂ ਦੇ ਨੇੜੇ ਆਈਆਂ ਪਹੁੰਚੀਆਂ।
ਪੁੰਜ ਤੁਫੰਗਨ ਸਮੁਖ ਚਲਾਏ,
ਅੱਗੋਂ ਬੰਦੂਕਾਂ ਦੀਆਂ ਗੋਲੀਆਂ ਦਾਗ ਦਿੱਤੀਆਂ ਕਿ ਦੱਸਣ ਵਾਸਤੇ ਵੀ ਤਗੜੇ ਹੋ ਕੇ ਆਇਆ ਜੇ।
ਬਰੇ ਨਕੇਤ ਸੁਚੇਤ ਬਿਸਾਲੇ,
ਆਪਣੇ ਘਰ ਦੇ ਵਿੱਚੋਂ ਹੀ ਲੜਨਾ ਸ਼ੁਰੂ ਕੀਤਾ, ਆਪਣੇ ਘਰ ਦਾ ਹੀ ਓਟ ਆਸਰਾ ਲੈ ਕੇ।
ਉਹ ਜਾਂਗੇ ਉੱਠ ਸ਼ਬਦ ਕਰਾਲੇ,
ਬੜੀ ਭਿਆਨਕ ਕਰਾਲ ਸ਼ਬਦਾਂ ਦੀ ਨਾਦ ਦੀ ਆਵਾਜ਼ ਆਉਣ ਲੱਗੀ, ਭਿਆਨਕ ਜੰਗ ਸ਼ੁਰੂ ਹੋਇਆ।
ਉੱਚੇ ਚੜ ਓਟੇ ਕਰ ਥਿਰੇ,
ਔਰ ਉੱਚੇ ਚੜ ਕੇ ਓਟ ਲੈ ਕੇ ਆਸਰਾ ਲੈ ਕੇ ਲੜਨ ਲੱਗੇ ਹਨ।
ਜਵਾਲਾ ਬੰਮਣੀ ਛੋਰਤ ਖਰੇ,
ਜਵਾਲਾ ਬੰਮਣੀਆਂ ਬੰਦੂਕਾਂ ਦੀਆਂ ਗੋਲੀਆਂ ਦਾਗਦੇ ਹਨ।
ਉਤ ਤੇ ਵੈਰ ਤੁਰਕ ਸਮਦਾਏ, ਰਚੇ ਮੋਰਚੇ ਤੁਪਕ ਚਲਾਏ।
ਉਧਰੋਂ ਬਾਹਰ ਜਿਹੜੇ ਤੁਰਕ ਨੇ ਉਹਨਾਂ ਨੇ ਵੀ ਮੋਰਚੇ ਰਚੇ ਹੋਏ ਨੇ, ਉਹ ਵੀ ਬੰਦੂਕਾਂ ਦੀਆਂ ਗੋਲੀਆਂ ਦਾਗ ਰਹੇ ਨੇ, ਤੜਾ ਤੜੀ ਉਹਨਾਂ ਨੇ ਵੀ ਲਾਈ ਹੋਈ ਹੈ।
ਵਾਰ ਕਰ ਚੌਂਦ ਚ ਘੇਰੇ,
ਵਾਰ ਮਾਰ ਕੇ ਚਾਰੇ ਪਾਸਿਓਂ ਘੇਰਾ ਪਾ ਲਿਆ ਉਹਨਾਂ ਨੇ।
ਅਦਕ ਵਧੈ ਫੇਰੇ ਫਿਰ ਨੇੜੇ,
ਅਦਕ ਹੋ ਕੇ ਵਧਦੇ ਨੇ, ਫੇਰਿਆਂ ਫਿਰ ਨੇੜੇ ਹੁੰਦੇ ਨੇ।
ਅੰਤਰ ਮਾਰਨ ਮਰਨ ਆਰੰਭਾ,
ਆਖਰਕਾਰ ਅੰਦਰ ਮਾਰਨਾ ਤੇ ਮਰਨਾ ਆਰੰਭ ਦਿੱਤਾ ਹੈ।
ਪਰੇ ਜੰਗ ਨਰਕੜੇ ਅਚੰਬਾ,
ਭਿਆਨਕ ਜੰਗ ਹੋਣ ਲੱਗਾ, ਲੋਕ ਹੈਰਾਨ ਹੋਣ ਲੱਗੇ ਹਨ।
ਗੋਰੀ ਲਗ ਫੋਰੀ ਪੱਟ ਦੇ,
ਗੋਲੀਆਂ ਲੱਗੀਆਂ, ਸੂਰਮਿਆਂ ਦੀਆਂ ਛਾਤੀਆਂ ਲੱਗੀਆਂ ਹਨ।
ਛੋਲੀ ਤੁਪਕ ਤੁਰਤ ਪੱਟ ਲੇ,
ਜਿਹੜਾ ਨੇੜੇ ਆਉਂਦਾ ਮਾਰ ਕੇ ਗੋਲੀ ਦਾਗ ਕੇ ਜ਼ਮੀਨ ਤੇ ਗਰਕ ਕਰ ਦਿੰਦੇ ਨੇ।
ਕਹਿ ਨੇਰ ਹੇਲਾ ਜਬ ਘਾਲੈ,
ਜਦੋਂ ਨੇੜੇ ਹੋ ਕੇ ਢੁਕਦੇ ਨੇ, ਫੌਜ ਆਉਂਦੀ ਹੈ ਬਾਦਸ਼ਾਹ ਦੀ ਤੇ ਜ਼ੋਰ ਨਾਲ ਅੱਗੋਂ ਹੱਲਾ ਕਰਦੇ ਹਨ।
ਮੁੱਖ ਨਿਕਸ ਬਾਹਤ ਕਰਵਾਰ
ਕਰਵਾਲਾ, ਅਜੀਤ ਸਿੰਘ ਦੇ ਨਾਲ ਜਿਹੜੇ ਕੁਝ ਸਿੰਘ ਸਨ ਬੜੀ ਸੂਰਬੀਰਤਾ ਦੇ ਨਾਲ ਬਹਾਦਰੀ ਦੇ ਨਾਲ ਤਲਵਾਰਾਂ ਲੈ ਕੇ ਲੜਦੇ ਹਨ।
ਬੁਝ ਦੰਡਨ ਅਰ ਗਰੀਵਾ ਕਾਟੈ,
ਔਰ ਕਿਸੇ ਦੀਆਂ ਬਾਹਾਂ ਕਿਸੇ ਦੀਆਂ ਧੋਣਾ ਕੱਟ ਕੱਟ ਕੇ ਸੁੱਟੀ ਜਾਂਦੇ ਨੇ।
ਵਰਜਤ ਤਰਜਤ ਤੱਕ ਤੱਕ ਡਾਟੈ,
ਵਰਜਦਿਆਂ ਤਰਜਿਆਂ ਤਰਜਦਿਆਂ ਤੱਕ ਤੱਕ ਕੇ ਡਾਂਟਦੇ ਨੇ ਇੱਕ ਦੂਜੇ ਨੂੰ।
ਪ੍ਰਥਮ ਦਿਵਸ ਲੜ ਸੰਧਿਆ ਪਰੇ,
ਕਹਿੰਦੇ ਇੱਕ ਦਿਨ ਬੀਤ ਗਿਆ, ਸਾਰਾ ਦਿਨ ਲੜਦਿਆਂ ਲੜਦਿਆਂ ਆਖਰਕਾਰ ਸ਼ਾਮ ਹੋ ਗਈ।
ਤਿਮਰ ਸੈਨਾ ਤੈ ਥਿਰੇ,
ਹਨੇਰਾ ਪੈ ਗਿਆ ਤੇ ਫੌਜ ਨੇ ਜੰਗ ਬੰਦ ਕਰ ਦਿੱਤਾ, ਪਰ ਪਹਿਰਾ ਉੱਥੇ ਹੀ ਰੱਖਿਆ ਵੀ ਕਿਤੇ ਅੰਦਰੋਂ ਨਿਕਲ ਕੇ ਦੌੜ ਨਾ ਜਾਣ।
ਟਿੱਕੇ ਮੋਰਚਨ ਤੁਪਕ ਚਲਾਵੈ,
ਮੋਰਚਿਆਂ ਵਿੱਚ ਟਿੱਕੇ ਹੋਏ ਗੋਲੀਆਂ ਚਲਾਈ ਜਾ ਰਹੇ ਨੇ।
ਅੰਤਰ ਆਮਨ ਜਾਨ ਨਾ ਪਾਵੈ,
ਅੰਦਰ ਆਉਣ ਜਾਣ ਦੇ ਸਾਰੇ ਰਸਤੇ ਇਹਨਾਂ ਨੇ ਬੰਦ ਕਰ ਦਿੱਤੇ ਹਨ, ਜਿੱਥੇ ਅਜੀਤ ਸਿੰਘ ਅੰਦਰੋਂ ਲੜ ਰਿਹਾ।
ਮਾਤ ਸੁੰਦਰੀ ਚਿੰਤ ਕਨੇਰੀ,
ਮਾਤਾ ਸੁੰਦਰੀ ਜੀ ਦੇ ਮਨ ਵਿੱਚ ਬੜੀ ਭਾਰੀ ਡਾਢੀ ਚਿੰਤਾ ਤੇ ਫਿਕਰ ਹੋ ਰਿਹਾ।
ਕਰਿਓ ਕੁਕਰਮ ਕਪੁੱਤਰ ਕਫੇਰੇ।
ਮਾਤਾ ਜੀ ਸੋਚਦੇ ਨੇ ਕਿ ਕਪੁੱਤਰ ਨਿਕਲਿਆ ਸੀ ਤਾਂ ਪੁੱਤਰ ਬਣਾ ਕੇ ਪਾਲਿਆ ਸੀ, ਉਹਨੇ ਭਾਰੀ ਕੁਕਰਮ ਕੀਤਾ ਹੈ।
ਕੁਛ ਬਸ ਚੱਲੇ ਨਾ ਆਪਣੋ ਜਾਨਾ।
ਮਾਤਾ ਜੀ ਨੇ ਵੇਖਿਆ ਵੀ ਹੁਣ ਕੁਝ ਬਸ ਨਹੀਂ ਪਿਆ ਚੱਲਦਾ।
ਦੀਨ ਮਨਾ ਦੁੱਖ ਲੈ ਤੁਮਾਨਾ।
ਮਾਤਾ ਜੀ ਦਾ ਹਿਰਦਾ ਦੀਨ ਹੋ ਰਿਹਾ, ਡਾਢਾ ਦੁੱਖ ਹੋ ਰਿਹਾ ਮਾਤਾ ਦੇ ਹਿਰਦੇ ਵਿੱਚ।
ਤਾਵਤ ਸਭ ਨਿਸਾ ਬਿਤਾਈ।
ਪਛਤਾਵਾ ਕਰਦੇ ਹੀ ਮਾਤਾ ਨੇ ਸਾਰੀ ਰਾਤ ਬਤੀਤ ਕੀਤੀ ਵੀ ਕਿਉਂ ਇਹਨੂੰ ਪਾਲਣਾ ਸੀ ਜੇ ਇਹਨੇ ਆਹੋ ਜੇ ਕੰਮ ਕਰਨੇ ਸਨ।
ਸੰਗਤ ਮਿਲੀ ਆਨ ਸਮਦਾਈ।
ਇਹਨੇ ਨੂੰ ਕੁਝ ਸੰਗਤਾਂ ਜਿਹੜੀਆਂ ਦਿੱਲੀ ਦੇ ਸਿੱਖ ਸਨ ਉਹ ਆਣ ਕੇ ਮਾਤਾ ਜੀ ਨੂੰ ਮਿਲੇ ਹਨ।
ਮਸਤਕ ਟੇਕ ਮਾਤ ਤੋਂ ਕਹਿਓ ਹਮੋ ਸ਼ਾਹ ਤੇ ਡਰ ਬੋਲਿਓ।
ਸਿੱਖਾਂ ਨੇ ਆ ਕੇ ਮਾਤਾ ਜੀ ਨੂੰ ਮੱਥਾ ਟੇਕਿਆ, ਬੇਨਤੀ ਕਰਕੇ ਕਹਿੰਦੇ ਮਾਤਾ ਜੀ ਬਾਦਸ਼ਾਹ ਬੜਾ ਕੁਕਰਮੀ ਹੈ ਤੇ ਬਾਦਸ਼ਾਹ ਤੋਂ ਸਾਨੂੰ ਡਰ ਵੀ ਆਉਂਦਾ ਭੈ ਵੀ ਆਉਂਦਾ ਹੈ।
ਕਹਾ ਕੁਕਰਮ ਕੀਨ ਸੁਖ ਸੁਭਾਨਾ।
ਦੇਖੋ ਕਿਹੋ ਜਿਹਾ ਕੁਕਰਮ ਕੀਤਾ ਅਜੀਤ ਸਿੰਘ ਨੇ, ਇਹੋ ਜਿਹਾ ਕੰਮ ਕਰਦਿਆਂ ਇਹਨੇ ਰੰਚਕ ਭਰ ਨਹੀਂ ਸੋਚਿਆ।
ਤੁਮਰੋ ਸਰਾਪ ਸੱਚ ਹੋਏ ਜਾਨਾ।
ਮਾਤਾ ਜੀ ਜਿਹੜਾ ਤੁਸੀਂ ਬਚਨ ਕੀਤਾ ਸੀ ਹੋਣੀ ਦਾ ਉਹ ਸੱਚ ਹੋ ਵਰਤਿਆ ਹੈ।
ਪ੍ਰਥਿਕ ਪ੍ਰਥਕ ਬੈਠੇ ਇਸ ਥਾਨ।
ਇਸ ਤਰ੍ਹਾਂ ਸਾਰੇ ਕੁਝ ਸੇਵਕ ਸਿੱਖ ਆ ਕੇ ਮਾਤਾ ਜੀ ਕੋਲ ਬੈਠੇ ਹਨ।
ਕਹਾ ਚਿੰਤ ਕਿਉਂ ਸੋਚਣ ਠਾਨ।
ਕਹਿਣ ਲੱਗੇ ਮਾਤਾ ਜੀ ਹੁਣ ਕਿਸ ਗੱਲ ਦੀ ਚਿੰਤਾ ਤੇ ਕੀ ਸੋਚੀਏ ਕੀ ਕਰੀਏ।
ਇਤਿਹਾਦਕ ਦੇ ਧੀਰਜ ਗਏ।
ਸਿੱਖ ਕਹਿੰਦੇ ਮਾਤਾ ਜੀ ਫਿਕਰ ਨਾ ਕਰੋ, ਅਸੀਂ ਸਭ ਤੁਹਾਡੇ ਨਾਲ ਆ ਇੱਥੇ ਹਾਜ਼ਰ ਆ। ਏਦਾਂ ਉਹ ਧੀਰਜ ਦੇ ਕੇ ਮਾਤਾ ਜੀ ਨੂੰ ਗਏ ਹਨ।
ਤੋ ਮਹਾਂ ਦੁੱਖ ਚਿਤ ਉਪਜੇ।
ਮਾਤਾ ਦਾ ਹਿਰਦਾ ਬੜਾ ਡਾਢਾ ਦੁਖੀ ਹੋ ਰਿਹਾ।
ਲੜਤ ਅਜੀਤ ਸਿੰਘ ਵਿੱਚ ਕਰਕੇ।
ਪੁੱਤਰ ਅਜੀਤ ਸਿੰਘ ਆਪਣੇ ਘਰ ਦੇ ਵਿੱਚ ਖਲੋਤਾ ਲੜ ਰਿਹਾ।
ਵਹਿਰ ਤੁਰਕ ਘੇਰਤ ਫਿਰ ਫਿਰ ਕੇ।
ਬਾਹਰ ਜਿਹੜੇ ਤੁਰਕ ਨੇ ਉਹ ਆਲੇ ਦੁਆਲੇ ਫਿਰ ਫਿਰ ਕੇ ਘੇਰਾ ਪਾਈ ਬੈਠੇ ਨੇ।
ਕਿਤਕ ਗਏ ਮਰ ਬਾਹਰ ਲੜਤੇ।
ਕਈ ਤੁਰਕ ਬਾਹਰ ਲੜ ਲੜ ਕੇ ਮਾਰੇ ਗਏ ਨੇ ਔਰ ਕਈ ਜਿਹੜੇ ਦੇ ਸਾਥੀ ਸਿੰਘ ਸਨ ਉਹ ਵੀ ਮਾਰੇ ਗਏ ਨੇ।
ਕਿਤਕ ਸਿੰਘ ਅੰਦਰ ਲੜ ਮਰਤੇ।
ਔਰ ਕਈ ਅੰਦਰ ਲੜਕ ਲੜ ਕੇ ਮਾਰੇ ਗਏ ਹਨ।
ਬਾਸੁਰ ਸਰਬ ਲੜੇ ਹੱਥ ਗੋਲੀ।
ਸਾਰਾ ਦਿਨ ਆਖਿਰਕਾਰ ਲੜਦੇ ਰਹੇ, ਅਨੇਕਾਂ ਨੂੰ ਗੋਲੀਆਂ ਵੱਜੀਆਂ। 60 ਕੁ ਬੰਦੇ ਸੀ, ਕਿੰਨਾ ਕੁ ਚਿਰ ਲੜਦੇ।
ਟੁਕੇ ਨੇੜ ਤੇ ਤਨਕ ਫੋਰੇ।
ਜਿਹੜੇ ਨੇੜੇ ਟੁਕੇ ਉਹਨਾਂ ਨੂੰ ਗੋਲੀਆਂ ਮਾਰ ਮਾਰ ਕੇ ਮੁਕਾ ਦਿੱਤੇ।
ਖੋਦ ਮੋਰਚੇ ਓਟੇ ਕਰਕੇ।
ਮੋਰਚੇ ਖੋਦ ਕੇ ਉਹਨਾਂ ਦਾ ਓਟ ਆਸਰਾ ਲੈ ਕੇ
ਨਿਕਟ ਹੋਤ ਕਰਕੇ ਦੁਰ ਦੁਰ ਕੇ।
ਦੁਰ ਦੁਰ ਕੇ ਜਿਹੜੇ ਤੁਰਕ ਨੇ ਉਹ ਨੇੜੇ ਹੋ ਰਹੇ ਨੇ, ਘਰ ਦੇ ਨੇੜੇ ਵੱਧ ਰਹੇ ਨੇ।
ਦੂਸਰ ਦਿਵਸ ਬਤੀਤੇ ਲੜਤੇ।
ਦੂਸਰਾ ਦਿਨ ਵੀ ਲੜਦਿਆਂ ਬਤੀਤ ਹੋ ਗਿਆ।
ਫਿਰ ਘਾਤ ਗਨ ਮਾਰਤ ਮਰਤੇ।
ਘਾਤ ਵੇਖਦੇ ਨੇ, ਦਾਤ ਤੱਕਦੇ ਨੇ ਮਾਰਨ ਤੇ ਮਰਨ ਦਾ।
ਸੰਧਿਆ ਪਈ ਤਿਮਰ ਗਨ ਚਾਇਓ।
ਦੂਸਰਾ ਦਿਨ ਬੀਤ ਗਿਆ, ਸ਼ਾਮ ਹੋਈ ਜਦੋਂ ਹਨੇਰਾ ਪਿਆ।
ਜਾਨਿਓ ਸਿੰਘਨ ਮਰਨੋ ਆਇਓ।
ਸਿੱਖਾਂ ਨੇ ਵੇਖਿਆ ਵੀ ਹੁਣ ਮਰਨਾ ਤਾਂ ਆ ਹੀ ਪਹੁੰਚਿਆ ਹੈ।
ਲਸ਼ਕਰ ਕਹਾ ਦੀ ਪਾਤਸ਼ਾਹੀ।
ਬਾਦਸ਼ਾਹ ਦਾ ਲਸ਼ਕਰ ਆ, ਉਹਦੇ ਨਾਲ ਲੜ ਕੇ ਅਸੀਂ ਕਿੰਨਾ ਕੁ ਚਿਰ ਪੁੱਗ ਸਕਦੇ ਹਾਂ।
ਕਹਾ ਸਿੰਘ ਅਮ ਪੁਨਪੁਰ ਮਾਏ।
ਅਸੀਂ ਕਿੰਨੇ ਕੁ ਗਿਣਤੀ ਦੇ ਸਿੰਘ ਆ, ਕਿੰਨਾ ਕੁ ਚਿਰ ਰਹਾਂਗੇ, ਕਿੰਨਾ ਕੁ ਚਿਰ ਲੜਾਂਗੇ।
ਜੀਤ ਹਮ ਤੇ ਜੈ ਮਾਰੇ।
ਮਰਨਾ ਤਾਂ ਹੈ ਹੀ ਆ, ਹੁਣ ਜਿੰਨੇ ਇਹ ਸਾਡੇ ਕੋਲੋਂ ਮਾਰੇ ਜਾਂਦੇ ਹਨ।
ਹਥਿਆਰਨ ਤੇ ਕਰੇ ਪਰਾਰੇ।
ਉਹਨੇ ਕੁ ਮਾਰੀਏ, ਹਥਿਆਰਾਂ ਨਾਲ ਮਾਰ ਕੇ ਤੇ ਮਰੀਏ।
ਪੁਨ ਮਰ ਰਹਿ ਨਾ ਹੋਏ ਕੁਛ ਫੇਰ।
ਪਹਿਲੇ ਫਿਰ ਮਰ ਵੀ ਜਾਈਏ ਤੇ ਫਿਕਰ ਨਹੀਂ, ਘੱਟੋ ਘੱਟ ਕਈਆਂ ਨੂੰ ਮਾਰ ਕੇ ਮਰਾਂਗੇ।
ਤੁਰਕਨ ਗਣ ਅਮਲੀਨੇ ਘੇਰ।
ਤੁਰਕਾਂ ਦੇ ਗਣਾਂ ਨੇ ਸਾਨੂੰ ਘੇਰਾ ਪਾਇਆ ਹੋਇਆ।
ਅਸਾਧ ਕਰਕੇ ਭਿਰੇ ਜੁਝਾਰੇ।
ਹੱਠ ਕਰਕੇ ਜੁਝਾਰੂ ਸੂਰਮੇ ਭਿੜੇ ਹਨ।
ਪਰੇ ਸ਼ੇਰ ਸਮ ਮੁਖ ਭਬਕਾਰੇ।
ਪਰ ਸ਼ੇਰਾਂ ਵਾਂਗੂ ਭਬਕਾਂ ਲੈ ਕੇ ਪੈਂਦੇ ਦੁਸ਼ਮਣ ਨੂੰ ਮਾਰਦੇ ਹਨ।
ਤੁਰਕ ਤੁਬਕ ਗਏ ਚੌਂਦੀ ਚੁਕੇ।
ਤੁਰਕ ਵੀ ਬੰਦੂਕਾਂ ਲੈ ਕੇ ਚਾਰੇ ਪਾਸਿਆਂ ਤੋਂ ਆ ਟੁਕੇ ਨੇ।
ਪਾਵਤ ਨੇਰ ਮਾਰ ਕੇ ਕੁਕੇ।
ਜਿਹੜਾ ਨੇੜੇ ਆਉਂਦਾ ਗੋਲੀਆਂ ਮਾਰ ਮਾਰ ਕੇ ਮਾਰੀ ਜਾਂਦੇ ਨੇ।
ਸਿੰਘ ਨਿਕਸ ਕੇ ਖੜਗ ਪਰ ਹਾਰੈ
ਸਿੰਘ ਘਰੋਂ ਬਾਹਰ ਨਿਕਲ ਕੇ ਆ ਕੇ ਤੇਗਾਂ ਨਾਲ ਵੱਢਦੇ ਨੇ ਤੁਰਕਾਂ ਨੂੰ
ਤਿੰਨ ਸੋ ਕੱਟ ਕੱਟ ਡਰੈ
ਜਿਹੜਾ ਨੇੜੇ ਆਉਂਦਾ ਉਹਨੂੰ ਕੱਟ ਕੇ ਸੁੱਟ ਦਿੰਦੇ ਨੇ ਮਾਰ ਦਿੰਦੇ ਨੇ
ਪਹਿਲੀ ਰਾਤ ਮਚਿਓ ਕਮਸਾਨਾ ਲੋਥ ਪੋਤਨਾ ਹੱਥ ਪੇ ਪਰਾਨਾ
ਰਾਤ ਨੂੰ ਵੀ ਇਹ ਜੰਗ ਹੁੰਦਾ ਰਿਹਾ ਲੋਥਾਂ ਦੇ ਢੇਰ ਲੱਗ ਗਏ
ਨਿਜ ਨਿਜ ਥਾਨ ਥਿਰੇ ਹੋਏ ਠਾਂਡੇ
ਆਪੋ ਆਪਣੀ ਜਗ੍ਹਾ ਤੇ ਖਲੋਤੇ ਹੋਏ ਲੜ ਰਹੇ ਨੇ ਸੂਰਮੇ ਬਹਾਦਰ
ਆਯੁਧ ਗਏ ਅਤਨ ਰਿਪ ਗਾਡੇ
ਔਰ ਮਜ਼ਬੂਤੀ ਦੇ ਨਾਲ ਲੜਦੇ ਨੇ ਸ਼ਸਤਰ ਧਾਰਨ ਕਰਕੇ
ਤੀਨ ਪੈਰ ਇਮ ਰਾਤ ਬਿਤਾਏ ਕਿਤਕ ਮਰੇ ਪਟ ਕੇ ਦੁਜਤਾਏ
ਤਿੰਨ ਪਹਿਰਾਂ ਤੱਕ ਰਾਤ ਲੜਾਈ ਹੁੰਦੀ ਰਹੀ ਤੇ ਤਿੰਨ ਪਹਿਰ ਲੜਦਿਆਂ ਲੜਦਿਆਂ ਆਖਿਰਕਾਰ ਸਿੱਖ ਵੀ ਜਿਹੜੇ ਸਨ ਉਹਨਾਂ ਵਿੱਚੋਂ ਵੀ ਬਹੁਤ ਸਾਰੇ ਸ਼ਹੀਦ ਹੋ ਗਏ ਇੱਕਾ ਦੁੱਕਾ ਸਿੱਖ ਹੀ ਪਿੱਛੇ ਬਾਕੀ ਬਚੇ ਹੋਣਗੇ
ਦੋਹੇਰਾ ਚਿਤ ਅਜੀਤ ਸਿੰਘ ਦੁੱਖ ਲਿਓ ਲਖਿਓ ਮਰਨ ਬਣ ਆਏ
ਇੱਧਰ ਹੁਣ ਅਜੀਤ ਸਿੰਘ ਦਾ ਚਿੱਤ ਬੜਾ ਦੁਖੀ ਹੋਇਆ ਸੋਚਦਾ ਕਿ ਹੁਣ ਮਰਨਾ ਬਣ ਆਇਆ ਹੈ ਹੁਣ ਮੌਤ ਆ ਪਹੁੰਚੀ ਹੈ
ਕਿਵ ਬਚਿਓ ਅਵਿਸ਼ਾ ਤੇ ਘੇਰੇ ਪਰਿਓ ਸੋ ਆਏ
ਬਾਦਸ਼ਾਹ ਕੋਲੋਂ ਮੈਂ ਕਿਵੇਂ ਬਚਾ ਹੁਣ ਤਾਂ ਘੇਰਾ ਪੈ ਗਿਆ ਨਾਲ ਦੇ ਸਾਥੀ ਵੀ ਸਾਰੇ ਸ਼ਹੀਦੀਆਂ ਪਾ ਗਏ ਨੇ
ਜੋ ਪਈ ਨਿਜੀ ਇਸਤਰੀ ਅਰ ਪੁੱਤਰ ਨਿਹਾਰਾ
ਉਸ ਵਕਤ ਫਿਰ ਇਹਨੇ ਆਪਣੀ ਘਰ ਵਾਲੀ ਔਰ ਆਪਣੇ ਪੁੱਤਰ ਨੂੰ ਵੇਖਿਆ
ਤਿੰਨੋ ਸੰਗ ਹੋਏ ਨਿਕਟੀ ਉਚਾਰਾ
ਉਹਨਾਂ ਦੇ ਸੰਗ ਹੋ ਕੇ ਕੋਲ ਹੋ ਕੇ ਉਹਨਾਂ ਨੂੰ ਕਹਿਣ ਲੱਗਾ
ਫਟੇ ਮਲੀਨ ਧਾਰ ਕੈ ਚੀਰ
ਵੀ ਫਟੇ ਮਲੀਨ ਜਿਹੜੇ ਬਸਤਰ ਨੇ ਉਹ ਆਪਣੇ ਸਰੀਰ ਤੇ ਧਾਰਨ ਕਰਕੇ
ਦਿਨ ਤੇ ਲਿਓ ਅਛਾਦ ਸਰੀਰ
ਪੁਰਾਣੇ ਫਟੇ ਕੱਪੜਿਆਂ ਦੇ ਨਾਲ ਆਪਣਾ ਤਨ ਕੱਜ ਲਓ ਤੇ ਢੱਕ ਲਓ
ਨਿਕਸ ਜਾਓ ਮਾਤਾ ਕੇ ਪਾਤ ਤੈਂਦੋ ਰਹੀ ਹੈ ਬੀਚ ਆਵਾਸ
ਤੁਸੀਂ ਇੱਥੋਂ ਨਿਕਲ ਕੇ ਚਲੇ ਜਾਓ ਮਾਤਾ ਜੀ ਦੇ ਪਾਸ ਤੇ ਮਾਤਾ ਜੀ ਕੋਲ ਜਾ ਕੇ ਲੁਕ ਜਾਓ ਛਿਪ ਜਾਓ ਕਿਉਂਕਿ ਇੱਥੇ ਰਹੋਗੇ ਮੇਰੇ ਨਾਲ ਤੁਸੀਂ ਵੀ ਮਾਰੇ ਜਾਓਗੇ ਆਪਣੀ ਘਰ ਵਾਲੀ ਤੇ ਲੜਕੇ ਨੂੰ ਕਹਿੰਦਾ ਤੁਸੀਂ ਪੁਰਾਣੇ ਕੱਪੜੇ ਜਿਹੜੇ ਨੇ ਉਹ ਫਟੇ ਪੁਰਾਣੇ ਉਹਨਾਂ ਦੀਆਂ ਬੁੱਕਲਾਂ ਮਾਰ ਕੇ ਇੱਥੋਂ ਨਿਕਲ ਕੇ ਮਾਤਾ ਜੀ ਕੋਲ ਚਲੇ ਜਾਓ
ਤੁਮੈਂ ਬਚਾਵਨ ਹੇਤੀ ਉਪਾਏ ਮਾਤ ਬਿਨਾ ਜੇ ਹੋਏ ਨਾ ਕਾਏ
ਤੁਹਾਨੂੰ ਬਚਾਉਣ ਦਾ ਜੇ ਕੋਈ ਉਪਾਅ ਕਰ ਸਕਦਾ ਤਾਂ ਉਹ ਕੇਵਲ ਇਸ ਵੇਲੇ ਮਾਤਾ ਜੀ ਹਨ ਮਾਤਾ ਜੀ ਤੋਂ ਇਲਾਵਾ ਤੁਹਾਨੂੰ ਇਸ ਵੇਲੇ ਕੋਈ ਨਹੀਂ ਬਚਾ ਸਕਦਾ
ਸੁਣ ਦੋਨੋ ਖਿੰਤਰ ਤਨ ਧਾਰੇ
ਸੁਣ ਕੇ ਦੋਨਾਂ ਮਾਂ ਪੁੱਤਰਾਂ ਨੇ ਹਠੀ ਸਿੰਘ ਤੇ ਉਹਦੀ ਮਾਂ ਨੇ ਦੋਨਾਂ ਨੇ ਪੁਰਾਣੇ ਜੇ ਜਿਹੜੇ ਕੱਪੜੇ ਖਦੋਲੜੇ ਸਨ ਉਹ ਪਾਏ ਨੇ
ਚੋਰੀ ਨਿਕਸੇ ਵੈਰ ਪਧਾਰੇ
ਰਾਤ ਦਾ ਸਮਾਂ ਸੀ ਚੋਰੀ ਨਿਕਲੇ ਨੇ ਘਰ ਦੇ ਵਿੱਚੋਂ ਬਾਹਰ ਨੂੰ
ਜਬ ਤੁਰਕਨ ਕੇ ਬੀਚੇ ਆਏ ਕੋ ਹੈ ਤੂੰ ਤੁਰਕਾਂ
ਦਾ ਘੇਰਾ ਸੀ ਬਾਹਰ ਜਦੋਂ ਲੰਘ ਕੇ ਤੁਰਕਾਂ ਦੇ ਵਿੱਚ ਆਈ ਤੇ ਜਿਹੜੇ ਤੁਰਕ ਸਨ ਉਹਨਾਂ ਨੇ ਰੋਕ ਲਿਆ ਪੁੱਛਦੇ ਨੇ ਦੱਸ ਤੂੰ ਕੌਣ ਹੈ ਕਿੱਧਰ ਜਾ ਰਹੀ ਹੈ
ਹਮ ਗਰੀਬ ਜਮਨਾ ਕੇ ਤੀਰ
ਕਹਿਣ ਲੱਗੀ ਜੀ ਅਸੀਂ ਤਾਂ ਗਰੀਬ ਆ ਇੱਥੇ ਜਮਨਾ ਦੇ ਕੰਢੇ ਤੇ
ਜਾਤ ਸਪਰਸ਼ਨ ਨੀਰ ਸਰੀਰ
ਅਸੀਂ ਤਾਂ ਜਮਨਾ ਚ ਨਹਾਉਣ ਚੱਲੇ ਆ ਇਸ਼ਨਾਨ ਕਰਨ ਚੱਲੇ ਆ ਅਸੀਂ ਤਾਂ ਗਰੀਬ ਗੁਰਦੇ ਆ ਇੱਥੇ ਬਾਹਰ ਰਹਿ ਕੇ ਆਪਣਾ ਗੁਜ਼ਾਰਾ ਕਰਦੇ ਹਾਂ
ਇਮ ਕਹਿ ਸਦਨ ਮਾਤ ਕੇ ਆਏ
ਤਾਂ ਕਹਿ ਕੇ ਉਹਨਾਂ ਤੁਰਕਾਂ ਦੇ ਵਿੱਚੋਂ ਇਹ ਕਿਸੇ ਤਰੀਕੇ ਨਿਕਲ ਕੇ ਮਾਤਾ ਜੀ ਕੋਲ ਪਹੁੰਚੀ ਹੈ
ਬਿਰਲਾਪਤ ਪਰੀ ਸੁਪਾਈ
ਕੁਰਲਾਉਂਦੀ ਕੁਰਲਾਉਂਦੀ ਮਾਤਾ ਦੇ ਚਰਨਾਂ ਤੇ ਆ ਕੇ ਢਹਿ ਪਈ ਹੈ
ਹਟੀ ਸਿੰਘ ਕੋ ਗੇਰ ਅਗਾਰੇ ਕਹੀ ਪਰੀ ਹਮ ਸ਼ਰਨ ਤਿਆਰੇ
ਹਠੀ ਸਿੰਘ ਨੂੰ ਵੀ ਮਾਤਾ ਦੇ ਅੱਗੇ ਲਿਆ ਕੇ ਸੁੱਟ ਦਿੱਤਾ ਚਰਨਾਂ ਚ ਪਾ ਦਿੱਤਾ ਤੇ ਆਖਿਆ ਮਾਤਾ ਅਸੀਂ ਤੁਹਾਡੀ ਸ਼ਰਨ ਵਿੱਚ ਹਾਂ
ਰਾਖੇ ਜਾਏ ਅਬੈ ਜਿਸ ਪਾਤ
ਮਾਤਾ ਜੀ ਹੁਣ ਰੱਖ ਲੋ ਸਾਨੂੰ ਜਿਵੇਂ ਤੁਸੀਂ ਰੱਖ ਸਕਦੇ ਹੋ ਰੱਖ ਲੋ
ਕਰੋ ਪਾਵ ਰਾਖੀਏ ਮਾਤ
ਮਾਤਾ ਜੀ ਹੁਣ ਉਹ ਪਾ ਕਰੋ ਕਿ ਸਾਨੂੰ ਰੱਖ ਲੋ ਕਿਉਂਕਿ ਅਸੀਂ ਹੁਣ ਤੁਹਾਡੀ ਸ਼ਰਨ ਵਿੱਚ ਪਏ ਹੋਏ ਹਾਂ
ਘਰ ਪਰਵਿਸ਼ ਵਿਖੇ ਅਵਲੋਕੇ ਜਵੈ।
ਇਸ ਤਰ੍ਹਾਂ ਮਾਤਾ ਨੇ ਜਦੋਂ ਇਹਨਾਂ ਨੂੰ ਆਪਣੇ ਘਰ ਵਿੱਚ ਪ੍ਰਵੇਸ਼ਿਆਂ ਵੇਖਿਆ,
ਮਨ ਉਦ ਬਿਘਨ ਮਾਤ ਪਈ ਤਵੈ,
ਮਾਤਾ ਦੇ ਚਿੱਤ ਵਿੱਚ ਵੀ ਚਿੰਤਾ ਹੋਈ।
ਹੌਲ ਉੱਠਿਓ ਦਿਲ ਧੀਰ ਮਿਨਾਸ਼ੇ,
ਮਾਤਾ ਦੇ ਹਿਰਦੇ ਵਿੱਚ ਵੀ ਇੱਕ ਵਾਰੀ ਹੌਲ ਉੱਠਿਆ ਵੀ ਇਹਦਾ ਪਤੀ ਜਿਹੜਾ ਹੈ ਉਹ ਬਾਦਸ਼ਾਹ ਨਾਲ ਲੜ ਰਿਹਾ ਤੇ ਇਹ ਮੇਰੇ ਕੋਲ ਆਈ ਹੈ ਤੇ ਇਹਨੂੰ ਆਪਣੇ ਕੋਲ ਰੱਖਣ ਦਾ ਮਤਲਬ ਹੈ ਵੀ ਬਾਦਸ਼ਾਹ ਦੇ ਖਿਲਾਫ ਬਗਾਵਤ ਕਰਨੀ, ਬਾਦਸ਼ਾਹ ਦੀ ਖਿਲਾਫਤ ਕਰਨੀ। ਤੋ ਮਾਤਾ ਜੀ ਦੇ ਮਨ ਦੇ ਵਿੱਚ ਇੱਕ ਵਾਰੀ ਇਸ ਤਰ੍ਹਾਂ ਦੀ ਭਾਰੀ ਚਿੰਤਾ ਹੋਈ,
ਮੋਹੇ ਵਿਖਾਦ ਨੇ ਲੱਕ ਕਰ ਪਾਤੇ,
ਇਹਨਾਂ ਨੂੰ ਮੈਂ ਆਪਣੇ ਕੋਲ ਰੱਖਿਆ ਤੇ ਜਿਹੜੇ ਬਾਦਸ਼ਾਹ ਦੇ ਸਿਪਾਹੀ ਨੂੰ ਮੈਨੂੰ ਦੁੱਖ ਦੇਣਗੇ, ਆਖਣਗੇ ਅਜੀਤ ਸਿੰਘ ਦਾ ਪਰਿਵਾਰ ਮਾਤਾ ਨੇ ਆਪਣੇ ਕੋਲ ਰੱਖਿਆ ਹੈ,
ਰਹਿਓ ਨਾ ਜਾਏ ਨਿਕਟ ਰੱਖ ਇਨਕੋ।
ਦਿੱਲੀ ਦੇ ਵਿੱਚ ਨਹੀਂ ਰਿਹਾ ਜਾ ਸਕਦਾ ਜੇ ਮੈਂ ਇਹਨਾਂ ਨੂੰ ਆਪਣੇ ਕੋਲ ਰੱਖਦੀ ਹਾਂ।
ਕਰੋ ਨਿਕਾਸਨ ਹੈ ਅਨ ਮਨ ਕੋ,
ਤੇ ਹੁਣ ਮੈਂ ਇਥੋਂ ਇਹਨਾਂ ਨੂੰ ਕੱਢ ਦੇਵਾਂ ਜੇ ਆਪਣੇ ਕੋਲੋਂ, ਇਹਨਾਂ ਨੂੰ ਕਹਾਂ ਵੀ ਚਲੇ ਜਾਓ ਤੇ ਇਹ ਵੀ ਅਨ ਬਣੀ ਹੈ, ਇਹ ਵੀ ਮਾੜੀ ਹੈ, ਵੀ ਸ਼ਰਨ ਵਿੱਚ ਆਏ ਨੇ ਤੇ ਮੈਂ ਇਹਨਾਂ ਨੂੰ ਕਹਾਂ ਕਿ ਮੈਂ ਨੀ ਤੁਹਾਨੂੰ ਰੱਖ ਸਕਦੀ।
ਇਤਿਆਦਕ ਔਰ ਬਹੁਤ ਵਿਚਾਰਾ,
ਮਾਤਾ ਜੀ ਆਪਣੇ ਮਨ ਦੇ ਵਿੱਚ ਬਹੁਤ ਵਿਚਾਰ ਕਰਦੇ ਨੇ।
ਤਤ ਚਿੰਨ ਮੁਖੀਆ ਸਿੱਖ ਹਕਾਰਾ,
ਪੱਛੇ ਨੂੰ ਉਸੇ ਵੇਲੇ ਮਾਤਾ ਜੀ ਨੇ ਇੱਕ ਮੁਖੀ ਸਿੱਖ ਸੀ ਦਿੱਲੀ ਦਾ ਉਹਨੂੰ ਬੁਲਾਇਆ,
ਕਹਿਓ ਭੇਤ ਸਭ ਸਿਯੰਦਨ ਚੜੇ,
ਸਾਰਾ ਭੇਤ ਦੱਸ ਕੇ ਮਾਤਾ ਨੇ ਅਜੀਤ ਸਿੰਘ ਦੀ ਘਰਵਾਲੀ ਔਰ ਉਹਦਾ ਲੜਕਾ ਹਠੀ ਸਿੰਘ ਇਹਨਾਂ ਨੂੰ ਰੱਥ ਤੇ ਸਵਾਰ ਕੀਤਾ,
ਦੋਨ ਚੜਾਏ ਸੰਗ ਚੱਲ ਪਰੇ,
ਉਹਨਾਂ ਨੂੰ ਨਾਲ ਲੈ ਕੇ ਮਾਤਾ ਸੁੰਦਰੀ ਜੀ ਨੇ ਦਿੱਲੀ ਛੱਡ ਦਿੱਤਾ ਤੇ ਦਿੱਲੀਓਂ ਚੱਲ ਪਏ।
ਪੁਰਤੇ ਨਿਕਸੀ ਤੁਰਤ ਸਿਧਾਈ,
ਦਿੱਲੀ ਤੋਂ ਨਿਕਲ ਕੇ ਤੁਰਤ ਫੁਰਤੀ ਮਾਤਾ ਜੀ ਦੂਰ ਚਲੇ ਗਏ।
ਦੋ ਦਿਨ ਬੀਤੇ ਭਰਤਗੜ ਆਏ,
ਦੋ ਦਿਨ ਸਫ਼ਰ ਕਰਦੇ ਰਹੇ ਤੇ ਦੋ ਦਿਨਾਂ ਬਾਅਦ ਭਰਤਗੜ ਚੱਲ ਕੇ ਪਹੁੰਚੇ।
ਭਈ ਪ੍ਰਭਾਤ ਲੜਤਪੁਰ ਮਾਏ,
ਔਰ ਲੜਦਿਆਂ ਲੜਦਿਆਂ ਇੱਧਰ ਅਜੀਤ ਸਿੰਘ ਨੂੰ ਦਿਨ ਚੜ ਗਿਆ, ਸਵੇਰ ਹੋ ਗਈ।
ਅਜੀਤ ਸਿੰਘ ਪਿਕਤਾਏ,
ਹੁਣ ਅਜੀਤ ਸਿੰਘ ਡਰਦਾ ਵੇਖ ਕੇ ਫੌਜਾਂ ਵੀ ਦੁਸ਼ਮਣ ਦੀਆਂ ਫੌਜਾਂ ਘੇਰਾ ਪਾਈ ਖਲੋਤੀਆਂ ਨੇ।
ਪਰਿਓ ਘੁਮੰਡ ਸੁਫੰਗਨ ਕੇਰਾ, ਅਰਧਕ ਸਿੰਘ ਮਰੇ ਤਿਸ ਬੇਰਾ,
ਵੇਖਿਆ ਇਹਨੇ ਵੀ ਬੜਾ ਘਮੰਡ ਪ੍ਰਚੰਡ ਜੰਗ ਹੋਇਆ, ਯੁੱਧ ਹੋਇਆ ਔਰ ਮੇਰੇ ਬਹੁਤ ਸਾਰੇ ਸਾਥੀ ਜਿਹੜੇ ਨੇ ਉਹ ਸਿੰਘ ਮਾਰੇ ਗਏ ਨੇ।
ਤ੍ਰਸਤ ਹਿਰਾਸਿਓ ਧੀਰ ਨਾ ਰਹੇ,
ਡਰ ਗਿਆ ਇਕਦਮ ਔਰ ਇਹਦੇ ਹਿਰਦੇ ਵਿੱਚ ਧੀਰਜ ਨਾ ਰਿਹਾ, ਹੁਣ ਠਰਮਾ ਨਾ ਰਿਹਾ।
ਸਭੋਂ ਜਾਏ ਕਰ ਭਾਜੋ ਕਹੇ,
ਹੁਣ ਸੋਚਦਾ ਵੀ ਮੈਂ ਇਥੋਂ ਭੱਜ ਕੇ ਨੱਠ ਕੇ ਕਿਤੇ ਜਾ ਕੇ ਲੁਕ ਜਾਵਾਂ, ਲੜ ਕੇ ਮਰਨ ਦੀ ਬਜਾਏ ਹੁਣ ਕਹਿੰਦਾ ਭੱਜ ਜਾਵਾਂ ਤੇ ਭੱਜ ਕੇ ਕਿਤੇ ਜਾ ਕੇ ਛੁਪ ਕੇ ਆਪਣੀ ਜਾਨ ਬਚਾ ਲਵਾਂ।
ਬਹੁਤ ਵਿਚਾਰਤ ਕਾਤਰ ਹੋਵਾ,
ਇਹ ਤਾਂ ਕਾਇਰ ਹੋ ਗਿਆ, ਬੜੀਆਂ ਵਿਚਾਰਾਂ ਕਰ ਕਰਕੇ ਲੜਨ ਦੀ ਬਜਾਏ ਕਾਇਰਤਾ ਧਾਰਨ ਕਰ ਲਈ।
ਘੇਰੋ ਚੌਂਦਿਸ਼ ਮੈਂ ਦਿੜ ਜੋਵਾ,
ਵੇਖਦਾ ਚਾਰੇ ਪਾਸੇ ਘੇਰਾ ਬੜਾ ਮਜ਼ਬੂਤ ਪਿਆ ਹੋਇਆ।
ਰਹੇ ਨਿਕਟ ਪੱਟ ਰਣਹਿਤ ਥੋਰੇ,
ਲੜਨ ਵਾਲੇ ਬੰਦੇ ਵੀ ਨਾਲ ਬਹੁਤੇ ਨਹੀਂ ਰਹੇ, ਉਹ ਵੀ ਥੋੜੇ ਰਹਿ ਗਏ ਨੇ।
ਟੋਕੇ ਤੁਰਕ ਤੀਰ ਚੋਂ ਓਰੇ,
ਔਰ ਉਧਰ ਤੁਰਕ ਚਾਰੇ ਪਾਸੇ ਨੇੜੇ ਆ ਢੁਕੇ ਨੇ, ਬਿਲਕੁਲ ਘਰ ਦੇ ਨੇੜੇ ਹਨ।
ਨੀਟ ਨੀਟ ਸੰਧਿਆ ਲੱਗ ਰਹੇ,
ਆਖਰਕਾਰ ਦਿਨ ਸਾਰਾ ਬੀਤ ਗਿਆ, ਸਹਿਜੇ ਸਹਿਜੇ ਸੰਧਿਆ ਦਾ ਸਮਾਂ ਹੋ ਗਿਆ।
ਦਸਕ ਸਿੰਘ ਰਹਿ ਗਏ ਸਭ ਮਰੇ,
ਸਾਰੇ ਨਾਲ ਦੇ ਸਾਥੀ ਸ਼ਹੀਦ ਹੋ ਗਏ, ਕਹਿੰਦੇ ਕੇਵਲ ਦਸ ਕ ਬੰਦੇ ਬਾਕੀ ਰਹਿ ਗਏ।
ਕਰੀ ਸ਼ੀਘਰਤਾ ਚਰਨ ਅਜਾਹਰ,
ਉਸੇ ਵਕਤ ਫਿਰ ਇਹਨੇ ਆਪਣੀ ਗੁਪਤ ਚਾਲ ਚੱਲਣ ਵਾਸਤੇ ਵੀ ਗੁਪਤੋਂ ਕਾਹਲੀ ਕਾਹਲੀ ਨਿਕਲਣ ਵਾਸਤੇ ਗੁਪਤ ਕੀਤਾ।
ਨਿਕਸ ਅਜੀਤ ਸਿੰਘ ਗਾ ਬਾਹਰ,
ਔਰ ਆਪਣੇ ਘਰੋਂ ਚੋਰੀ ਨਿਕਲਿਆ, ਬਾਹਰ ਨੂੰ ਵੀ ਕਿਸੇ ਨੂੰ ਪਤਾ ਨਾ ਲੱਗੇ।
ਉਸ ਵਿੱਚ ਜੋ ਬ੍ਰਿੰਦ ਕਲਾਲ, ਉੱਥੇ ਸਿੱਖ ਤਿਸਕੇ ਪੁਰ ਜਾਲ,
ਉਹ ਜਿਹੜੇ ਕਲਾਲ ਸੀ ਨਾ ਇਹਦੇ ਚੇਲੇ, ਜਿਨ੍ਹਾਂ ਨੂੰ ਇਹਨੇ ਆਪਣਾ ਸਿੱਖ ਬਣਾਇਆ ਸੀ ਤੇ ਤੂੜੀ ਵੇਚਦੇ ਸੀ, ਸ਼ਰਾਬ ਵੇਚਦੇ ਸੀ, ਉਹ ਜਿਹੜੇ ਕਲਾਲ ਸਨ ਉਹਨਾਂ ਦੇ ਘਰਾਂ ਵੱਲ ਦੌੜਿਆ ਵੀ ਉੱਥੇ ਜਾ ਕੇ ਲੁੱਕ ਜਾਵਾਂਗਾ ਉਹਨਾਂ ਦੇ ਘਰ ਦੇ ਵਿੱਚ ਜਿਹੜੇ ਉਹ ਤੂੜੀ ਵੇਚਦੇ ਸਨ
ਉੱਤੇ ਸਿੱਖ ਤਿਸਕੇ ਪੁਰਜਾਲ
ਉਹ ਜਿਹੜੇ ਇਹਦੇ ਸਿੱਖ ਸਨ ਇਹਦੇ ਨਗਰ ਦੇ ਵਿੱਚ
ਇਨਕੇ ਸਦਨ ਜਾਏ ਕਰ ਵਰਿਓ
ਉਹਨਾਂ ਦੇ ਘਰ ਵਿੱਚ ਜਾ ਵੜਿਆ ਅਜੀਤ ਸਿੰਘ ਉਹਨਾਂ ਦੇ ਘਰ ਜਾ ਪਹੁੰਚਿਆ
ਕੋਸ਼ਟ ਮੈਂ ਪੁਸਤਿਸ ਵਿੱਚ ਦੁਰਿਓ
ਔਰ ਇੱਕ ਤੂੜੀ ਦਾ ਕਮਰਾ ਭਰਿਆ ਹੋਇਆ ਸੀ ਉਹਦੇ ਵਿੱਚ ਜਾ ਕੇ ਵੜ ਕੇ ਲੁੱਕ ਗਿਆ
ਪਿੱਛੇ ਸਿੰਘ ਕਤਲ ਸਭ ਕਰੇ
ਜਿਹੜੇ ਸਿੰਘ ਬਚੇ ਸੀ ਪਿੱਛੇ ਉਹ ਵੀ ਸਾਰੇ ਕਤਲ ਹੋ ਗਏ ਮਾਰੇ ਗਏ
ਤੇ ਉਹ ਸਦਨ ਤੁਰਕ ਗਨ ਭਰੇ
ਜਿੰਨੇ ਤੁਰਕ ਸੀ ਉਹ ਘਰ ਵਿੱਚ ਜਾ ਵੜੇ ਤੇ ਘਰ ਲੱਭਣ ਲੱਗੇ ਵੇਖਣ ਲੱਗੇ
ਪ੍ਰਾਤ ਭਈ ਕਹਿ ਸ਼ਾਹ ਖੁਦਾਇਓ
ਦਿਨ ਚੜ ਗਿਆ ਸਾਰੀ ਖੁਜਵਾਇਆ ਖੋਜਾ ਕਿ ਵੀ ਜਿੰਨੇ ਮਰੇ ਨੇ ਵੇਖੋ ਉਹਨਾਂ ਚ ਅਜੀਤ ਸਿੰਘ ਮਰਿਆ ਕਿ ਨਹੀਂ ਮਰਿਆ ਉਹਦੀ ਭਾਲ ਕਰਨ ਲੱਗੇ ਉਹਦੀ ਲੋਥ ਲੱਭਣ ਲੱਗੇ
ਅਰੇ ਉਹ ਅਜੀਤ ਸਿੰਘ ਨੇ ਪਾਇਓ
ਵੇਖਿਆ ਵੀ ਅਜੀਤ ਸਿੰਘ ਦੀ ਲੋਥ ਤਾਂ ਮਿਲੀ ਨੀ ਵਿੱਚ ਨਾਲ ਦੇ ਉਹਦੇ ਸਾਥੀ ਤਾਂ ਮਾਰੇ ਗਏ ਨੇ ਪਰ ਉਹਦੀ ਲਾਸ਼ ਕਿਤੇ ਨਜ਼ਰ ਨਹੀਂ ਆਈ
ਉਹ ਲੋਕਨ ਮਿਲ ਤਬੈ ਵਿਚਾਰਾ
ਉਸ ਵੇਲੇ ਇਹਨਾਂ ਨੇ ਫਿਰ ਰਲ ਕੇ ਵਿਚਾਰ ਕੀਤੀ
ਲੜਤ ਨਾ ਇਸ ਥਲ ਮੈਂ ਰਿਪ ਮਾਰਾ
ਕਹਿੰਦੇ ਵੀ ਇੱਥੇ ਦੀ ਉਹ ਲੜਿਆ ਇੱਥੋਂ ਚਲਾ ਗਿਆ ਤੇ ਇੱਥੇ ਬਾਕੀ ਦੇ ਨਾਲ ਦੇ ਸਾਰੇ ਮਾਰੇ ਗਏ ਨੇ
ਨਿਕਸਿਓ ਛਪਿਓ ਕਿਸਕੇ ਘਰ ਜਾਏ
ਇੱਥੋਂ ਜ਼ਰੂਰ ਉਹ ਕਿਤੇ ਨਿਕਲ ਗਿਆ ਤੇ ਕਿਸੇ ਦੇ ਘਰ ਜਾ ਕੇ ਲੁੱਕ ਗਿਆ ਛੁਪ ਗਿਆ ਹੈ
ਜੇਕਰ ਹਿਆ ਲੋਥ ਨਾ ਪਾਏ
ਕਹਿੰਦੇ ਜੇਕਰ ਉਹਦੀ ਲਾਸ਼ ਇੱਥੇ ਨਹੀਂ ਮਿਲ ਰਹੀ ਇੱਥੇ ਨਹੀਂ ਲੱਭ ਰਹੀ
ਸਰਬ ਬਿਰਤੰਤ ਸੁਣਿਓ ਜਾ ਬਈ ਛਾਓ
ਜ਼ਰੂਰ ਉਹ ਕਿਸੇ ਦੇ ਘਰ ਜਾ ਕੇ ਲੁਕਿਆ ਹੋਵੇਗਾ ਲੱਭੀਏ ਉਹਨੂੰ ਕਹਿੰਦੇ ਬਾਦਸ਼ਾਹ ਨੇ ਜਦੋਂ ਇਹ ਸਾਰਾ ਬਿਰਤਾਂਤ ਸੁਣਿਆ
ਦੁਰਿਓ ਨਕੇਤ ਕਿਸੀ ਪੁਰ ਮਾਓ
ਦਿੱਲੀ ਨਗਰ ਦੇ ਵਿੱਚ ਹੀ ਉਹ ਕਿਸੇ ਦੇ ਘਰ ਵਿੱਚ ਲੁਕਿਆ ਹੋਇਆ
ਕਹਿ ਕਰ ਤਵ ਡੋਂਡੀ ਪਿਟਵਾਏ ਸਭ ਪੁਰ ਜਨ ਕੋ ਸ਼ਿਰੋਨਨ ਪਾਏ
ਬਾਦਸ਼ਾਹ ਨੇ ਕਹਿ ਕੇ ਨਗਰ ਦਿੱਲੀ ਵਿੱਚ ਡੋਂਡੀ ਪਟਵਾਈ ਤੇ ਸਾਰਿਆਂ ਦੇ ਕੰਨਾਂ ਚ ਆਵਾਜ਼ ਪਾ ਦਿੱਤੀ
ਦੁਰਿਓ ਸਦਨ ਜਿਸ ਆਨ ਬਤਾਵੈ
ਜਿਹਦੇ ਘਰ ਵਿੱਚ ਵੀ ਅਜੀਤ ਸਿੰਘ ਲੁਕਿਆ ਆ ਕੇ ਮੈਨੂੰ ਦੱਸ ਦੇਵੇ ਵੀ ਕਿਹਦੇ ਘਰੇ ਲੁਕਿਆ ਹੋਇਆ
ਅਬ ਬਚ ਰਹਿ ਨਾ ਸੰਕਟ ਪਾਵੈ
ਫਿਰ ਤਾਂ ਮੈਂ ਦਿਆਂਗਾ ਉਹਨੂੰ ਛੱਡ ਪਰ ਜੇ ਮੈਂ ਲੱਭਣ ਲੱਗਾ ਤੇ ਉਹਦੇ ਘਰੋਂ ਮਿਲ ਗਿਆ ਫਿਰ ਮੈਂ ਉਹਦੇ ਬੱਚੇ ਤੱਕ ਵੀ ਕੋਹਲੂ ਚ ਪੀੜ ਕੇ ਰੱਖ ਦਿਆਂਗਾ
ਨਾ ਤਾਂ ਜਾਏ ਪਿੱਛੇ ਹੋਏ ਜ਼ਾਰ
ਜੇ ਬਾਅਦ ਵਿੱਚ ਪਤਾ ਤਾਂ ਲੱਗ ਹੀ ਜਾਣਾ ਜਦੋਂ ਲੱਭਾਂਗੇ ਤੇ ਜੇ ਬਾਅਦ ਚ ਪਤਾ ਲੱਗਾ ਵੀ ਅਜੀਤ ਸਿੰਘ ਫਲਾਣੇ ਦੇ ਘਰੋਂ ਮਿਲਿਆ ਕਹਿੰਦਾ ਫਿਰ ਉਹਨੂੰ ਮਾਰ ਕੇ ਸਜ਼ਾ ਦੇਵਾਂਗਾ
ਦੇਹੋਂ ਦੰਡ ਨਿਕਾਸੋਂ ਬਾਹਰ
ਦੰਡ ਦੇ ਕੇ ਫਿਰ ਅਜੀਤ ਸਿੰਘ ਨੂੰ ਘਰੋਂ ਬਾਹਰ ਕੱਢਾਂਗਾ
ਫਾਂਸੀ ਦੇ ਹੱਥੋਂ ਕੁਟੰਬ
ਔਰ ਸਾਰਾ ਟੱਬਰ ਫਾਹੇ ਚਾੜ ਚਾੜ ਕੇ ਮਾਰਾਂਗਾ ਮੈਂ ਉਹਨਾਂ ਦਾ ਕੱਖ ਨਹੀਂ ਛੱਡਾਂਗਾ
ਬਚੈ ਨਾ ਕੈਸੇ ਲੇ ਅਲੰਬ
ਔਰ ਜੇ ਕਿਸੇ ਦਾ ਵੀ ਆਸਰਾ ਲੈਣਾ ਚਾਹੇ ਉਹ ਫਿਰ ਬਚ ਨਹੀਂ ਸਕੇਗਾ ਮੇਰੇ ਗੁੱਸੇ ਤੋਂ
ਸੁਣ ਕਲਾਲ ਦਿਲ ਹੌਲ ਬਿਸਾਲਾ ਜਾਏ ਬਤਾਏ ਦਿਓ ਤਿਸ ਕਾਲਾ
ਉਹਨੇ ਦੇ ਜਿਹੜੇ ਉਹ ਚੇਲੇ ਸੀ ਨਾ ਕਲਾਲ ਉਹਨਾਂ ਦੇ ਹੌਲ ਪੈ ਗਿਆ ਹਿਰਦੇ ਚ ਵੀ ਸਾਡੇ ਘਰੇ ਲੁਕਿਆ ਬੈਠਾ ਜੇ ਪਤਾ ਲੱਗ ਗਿਆ ਬਾਦਸ਼ਾਹ ਨੂੰ ਸਾਨੂੰ ਤਾਂ ਸਾਰਿਆਂ ਨੂੰ ਫਾਹੇ ਚਾੜ ਦੇਗਾ ਉਸੇ ਵਕਤ ਗਏ ਚੋਰੀ ਛਿਪੇ ਅਜੀਤ ਸਿੰਘ ਨੂੰ ਤਾਂ ਉੱਥੇ ਲੁਕੋ ਕੇ ਰੱਖਿਆ ਤੂੜੀ ਦੇ ਵਿੱਚ ਆਪ ਬਾਦਸ਼ਾਹ ਦੇ ਕੋਲ ਗਏ ਤੇ ਬਾਦਸ਼ਾਹ ਨੂੰ ਜਾ ਕੇ ਸਾਰੀ ਗੱਲ ਦੱਸ ਦਿੱਤੀ
ਜਾਏ ਬਤਾਏ ਦਿਓ ਤਿਸ ਕਾਲਾ
ਸਾਰੀ ਗੱਲ ਬਾਦਸ਼ਾਹ ਨੂੰ ਜਾ ਕੇ ਦੱਸ ਦਿੱਤੀ
ਛਪਿਓ ਆਨ ਕਰ ਹੈ ਘਰ ਮੇਰੇ
ਦੱਸ ਦਿੱਤਾ ਉਹਨੇ ਕਲਾਲ ਨੇ ਕਿ ਅਜੀਤ ਸਿੰਘ ਮੇਰੇ ਘਰ ਆ ਕੇ ਲੁਕਿਆ ਹੋਇਆ ਹੈ
ਪਠਦੀ ਜੈ ਮੁਝ ਸੰਗ ਕਨੇਰੇ
ਪਰ ਮੈਨੂੰ ਬਖਸ਼ ਦਿਓ ਮੇਰੇ ਸਾਥੀ ਜਿਹੜੇ ਨੇ ਉਹਨਾਂ ਨੂੰ ਵੀ ਬਖਸ਼ ਦਿਓ
ਲੇ ਕਰ ਗਮਨਿਓ ਮਾਤ ਸਾਥ ਸਿਪਾਹੀ
ਉਸੇ ਵਕਤ ਤੋਂ ਆਪਣੇ ਨਾਲ ਸਿਪਾਹੀ ਲੈ ਕੇ ਗਿਆ
ਜਾਏ ਦਿਖਾਇਓ ਨਿਜ ਘਰ ਮਾਏ
ਜਿੱਥੇ ਅਜੀਤ ਸਿੰਘ ਘਰ ਵਿੱਚ ਲੁਕਾ ਕੇ ਰੱਖਿਆ ਸੀ ਇਹਨੇ ਵਿਖਾ ਦਿੱਤਾ
ਗੈਲੀਨੋ ਤੈਂਤੇ ਤਤ ਕਾਲ
ਉਸੇ ਵੇਲੇ ਉਹਨਾਂ ਸਿਪਾਹੀਆਂ ਨੇ ਅਜੀਤ ਸਿੰਘ ਨੂੰ ਪਕੜ ਕੇ ਗ੍ਰਿਫਤਾਰ ਕਰ ਲਿਆ
ਪਹੁੰਚਿਓ ਸ਼ਾਹ ਨਿਕਟ ਨਰ ਜਾਲਾ
ਔਰ ਬਾਦਸ਼ਾਹ ਦੇ ਕੋਲ ਲੈ ਪਹੁੰਚੇ ਨੂੰ ਲੈ ਕੇ
ਫਿਰ ਤੋਂ ਹੁਕਮ ਦੀਨ ਰਿਸ ਧਰਕੈ ਗੱਜ ਕੇ ਪਗ ਤੋਂ ਬੰਧਨ ਕਰਕੇ
ਵੇਖ ਕੇ ਨੇ ਹੁਕਮ ਕੀਤਾ ਗੁੱਸੇ ਚ ਆ ਕੇ ਕਹਿੰਦਾ ਹਾਥੀ ਦੇ ਪੈਰਾਂ ਪਿੱਛੇ ਨੂੰ ਬੰਨ ਦਿਓ
ਬਾਰ ਬਾਰ ਪੁਰ ਗਰੀਅਨ ਫੇਰੋ
ਔਰ ਦਿੱਲੀ ਦੇ ਬਾਜ਼ਾਰਾਂ ਤੇ ਗਲੀਆਂ ਚ ਇਹਨੂੰ ਘਸੀਟੋ ਹਾਥੀ ਦੇ ਪਿੱਛੇ ਬੰਨ ਕੇ
ਨਿਕਸੈ ਪ੍ਰਾਣ ਵੈਰ ਤਬ ਗੇਰੋ
ਜਦੋਂ ਇਹਦੇ ਪ੍ਰਾਣ ਨਿਕਲ ਜਾਣ ਤੇ ਫਿਰ ਇਹਨੂੰ ਬਾਹਰ ਸੁੱਟ ਦਿਓ ਇਹਦੀ ਲਾਸ਼ ਬਾਹਰ ਸੁੱਟ ਦਿਓ
ਪਾਏ ਦਾਮ ਦਿੜ ਬੰਧਨ ਕਰਿਓ
ਔਰ ਰੱਸਿਆਂ ਦੇ ਨਾਲ ਚੰਗੀ ਤਰ੍ਹਾਂ ਬੰਨ ਦਿਓ ਜੂੜ ਦਿਓ ਇਹਨੂੰ
ਕੁੰਚਰ ਸੰਗ ਬਾਂਦਪੁਰ ਫਿਰਿਓ
ਔਰ ਹਾਥੀ ਦੇ ਪੈਰਾਂ ਨਾਲ ਬੰਨ ਕੇ ਇਹਨੂੰ ਫੇਰੋ ਏਦਾਂ ਕਹਿੰਦੇ ਬੰਨ ਕੇ ਅਜੀਤ ਸਿੰਘ ਨੂੰ ਹਾਥੀ ਦੇ ਪੈਰਾਂ ਨਾਲ ਇਹਨੂੰ ਘਸੀਟਿਆ ਹੈ ਦਿੱਲੀ ਨਗਰ ਵਿਚ
ਜਿਤ ਚਰਨ ਘਸੀਟਤ ਚਲਿਓ
ਔਰ ਪੈਰਾਂ ਨਾਲ ਹਾਥੀ ਦੇ ਇਹਨੂੰ ਖਿੱਚ ਖਿੱਚਦੇ ਚਲੇ ਜਾ ਰਹੇ ਨੇ
ਹਿਰਨ ਹਿਤ ਪੁੰਜ ਨਰ ਮਿਲਿਓ
ਸੈਂਕੜੇ ਲੋਕ ਵੇਖ ਰਹੇ ਹਨ
ਹਾਏ ਹਾਏ ਕਰ ਬਹੁਤ ਬਿਲ ਲਾਇਓ ਮਾਤਾ ਸਰਾਪ ਦੀਨ ਚਿਤ ਆਇਓ
ਹੁਣ ਇਹਨੂੰ ਯਾਦ ਆਇਆ ਮਾਤਾ ਦਾ ਬਚਨ ਕਿ ਮਾਤਾ ਨੇ ਕਿਹਾ ਸੀ ਵੀ ਅਬਗਾ ਧੋ ਕੇ ਮਰੇਗਾ ਜਵਾਨੀ ਨਾ ਮਾਣੇਗਾ ਹੁਣ ਹਾਏ ਹਾਏ ਕਰਦਾ ਵਿਰਲਾਪ ਕਰਦਾ ਹੈ
ਹਿਰਦੇ ਬਿਸੂਰਤ ਬਹੁਤ ਦੁੱਖ ਪਾਵੇ
ਧੂਰ ਦਾ ਮਨ ਵਿਚ ਬੜਾ ਦੁਖੀ ਹੁੰਦਾ ਹੈ
ਉਤਰੇ ਉਹ ਮਾਸ ਹਾਡ ਦ੍ਰਿਸ਼ਟਾ ਵੈ
ਸਾਰੀ ਚਮੜੀ ਲਹਿ ਗਈ ਤਨ ਤੋਂ ਤੇ ਹੱਡੀਆਂ ਨਜ਼ਰ ਆਉਂਦੀਆਂ ਨੇ ਇਹਦੇ ਸਰੀਰ ਦੀਆਂ
ਸਗਰੇ ਦਿਨ ਮੈਂ ਫੇਰਨ ਕਰਿਓ
ਇਦਾਂ ਸਾਰਾ ਦਿਨ ਇਹਨੂੰ ਦਿੱਲੀ ਦੇ ਬਾਜ਼ਾਰਾਂ ਵਿਚ ਫੇਰਿਆ
ਗਰੀ ਬਾਜ਼ਾਰਨ ਮੈਂ ਗਜ ਫੇਰਿਓ
ਸਾਰੇ ਗਲੀ ਬਾਜ਼ਾਰਾਂ ਵਿਚ ਹਾਥੀ ਫਿਰਿਆ ਇਹਦਾ ਸਰੀਰ ਲੈ ਕੇ
ਤੋ ਨਿਕਸੇ ਪ੍ਰਾਣ ਤਿਸੀ
ਫਿਰ ਵੀ ਇਹਦੇ ਪ੍ਰਾਣ ਨੀ ਨਿਕਲੇ ਸਾਰਾ ਦਿਨ ਫਿਰਦਿਆਂ ਫਿਰਦਿਆਂ
ਬਹੁਤ ਦੁੱਖ ਪਾਵਨ ਸਰਾਪ ਜਿਸੀ ਕੇ
ਬੜਾ ਡਾਢਾ ਦੁੱਖ ਪਾਇਆ ਅਜੀਤ ਸਿੰਘ ਨੇ
ਨਿਕਸਿਓ ਸੰਧਿਆ ਮੈਂ ਪੁਰ ਬਾਹਰ
ਔਰ ਸ਼ਾਮ ਦੇ ਸਮੇ ਜਦੋਂ ਇਹ ਬਾਹਰ ਨੂੰ ਨਿਕਲਿਆ
ਗਏ ਪਹਾੜੀ ਲਘੂ ਜਿਸ ਠਾਰ
ਜਿੱਥੇ ਇੱਕ ਛੋਟੀ ਪਹਾੜੀ ਸੀ ਉਸ ਪਾਸੇ ਨੂੰ ਲੈ ਕੇ ਗਏ
ਊਚ ਨੀਚ ਥਲ ਪਰ ਜਾਵ ਫਿਰਿਓ
ਉੱਥੇ ਜਦੋਂ ਉੱਚੀਆਂ ਨੀਵੀਆਂ ਥਾਵਾਂ ਤੇ ਹਾਥੀ ਫਿਰਨ ਲੱਗਾ ਇਹਦੀ ਲੋਥ ਵੀ ਨਾਲ ਸਰੀਰ ਵੀ ਫਿਰਨ ਲੱਗਾ
ਤਬ ਸਿਰ ਪੱਗ ਤਰ ਦਬ ਫੁੱਟ ਪਰਿਓ
ਕਹਿੰਦੇ ਹਾਥੀ ਦਾ ਪੈਰ ਇਹਦੇ ਸਿਰ ਤੇ ਆ ਗਿਆ ਤੇ ਇਹਦਾ ਸਿਰ ਥੱਲੇ ਮਿਧਿਆ ਗਿਆ ਤੇ ਮਾਰਿਆ ਗਿਆ
ਦਿੱਲੀ ਪੁਰ ਮੈਂ ਇਮ ਦਿੱਲੀ ਪੁਰ ਮੈਂ ਸੋ ਮਾਰਾ ਸਿੱਖਣ ਮਹਾ ਤਰਾਸ ਕੋ ਧਾਰਾ
ਏਦਾਂ ਦਿੱਲੀ ਨਗਰ ਦੇ ਵਿਚ ਇਸ ਨੂੰ ਮਾਰਿਆ ਇਹਦੀ ਮੌਤ ਹੋਈ ਦੱਸਿਆ ਜਾਂਦਾ ਕਿ ਜਿੱਥੇ ਦਿੱਲੀ ਸਬਜ਼ੀ ਮੰਡੀ ਹੈ ਉੱਥੇ ਨੇੜੇ ਇਹਦਾ ਸੰਸਕਾਰ ਕੀਤਾ ਗਿਆ ਉੱਥੇ ਇਹਦੀ ਜਗ੍ਹਾ ਬਣੀ ਹੋਈ ਹੈ ਹਾਲੇ ਵੀ ਕਹਿੰਦੇ ਕੁਝ ਲੋਕ ਹੈਨ ਜਿਹੜੇ ਅਜੀਤ ਸਿੰਘ ਦੇ ਇਹਨੂੰ ਅਜੀਤ ਸਿੰਘ ਦੀ ਸੰਗਤ ਕਹਿੰਦੇ ਇਹਨੂੰ ਪੂਜਦੇ ਨੇ ਸੋ ਮਾਤਾ ਸੁੰਦਰੀ ਜੀ ਇੱਧਰ ਜਿਵੇਂ ਭਰਤਪੁਰ ਦੇ ਇਲਾਕੇ 'ਚ ਪਹੁੰਚੇ ਨੇ ਤੇ ਮਾਤਾ ਜੀ ਦੇ ਚਲਾਣੇ ਦੀ ਕਥਾ ਔਰ ਇਹਦਾ ਜਿਹੜਾ ਲੜਕਾ ਸੀ ਹਠੀ ਸਿੰਘ ਉਹਦੀ ਕੁਝ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ।